ओंकार सतनाम कर्ता पुरुष निरपौ निर्वैर अकाल मूरत अजूनी सैभं गुरप्रसाद अंत न पावत देव सब मुन इंद्र महा शिव जोग करी फुन वेद बिरंच विचार रहो हर जाप ना छाजो एक घरी मथुरा जन को प्रभ दीन दयाल है संगत सृष्ट निहाल करी रामदास गुरु जगतारन को गुरजोत सो अर्जुन माहे तरी जब लो नहीं भाग ललारे उदय तब लो भ्रमते फिरते बोधायो कल घोर समुद्र में बूढ़त थे कब हूँ मिट है नहीं रे पछुतायो तत् विचार यह मथुरा जग तारण को अवतार बनायो जपयो जिन अर्जुन देव गुरु फिर संकट जोन गर्भ न आयो तरन गगन नवखंड में ज्योत स्वरूपी रहो भर पन मथुरा कछ भेद नहीं गुर अर्जुन प्रतख हर गुर अर्जुन प्रतख हर ना हो जति सती नहीं पड़या मूर्ख मुग्धा जन्म भया प्रणवत नानक तिनकी शरणा जिन तू नाही विसरया वाहे गुरु जियो सलोक महला पंजमा जिना सास गिलास न विसरे हर नामा मन मंत तन से नानका पूरन सोई संत वाहिगुरु जी का खालसा वाहिगुरु जी की फतह। परम सत्कार योग सतगुरां दी साजी निवाजी साध संग जीओ गुरु पातशाह दी कृपा दा सदका धन धन श्री गुरु ग्रंथ साहिब जी की पावन पवित्र बाणी की इस लड़ीवार विचार दे नाल सिर्फ तुसी गुरु दरबार विच हाजरी भरन वाले ही नहीं जुड़े बल्कि टाइम टीवी चढ़दी कला वालियां दे उद्दम सदका और दिल्ली गुरुद्वारा प्रबंधक कमेटी दे उद्दम सदका मेरा हिरदा इसलिए गदगद है कि शायद इन्ने प्रचारक असी पिंड पिंड ना भेज सकीए असी घर घर देसां विदेशों में जाके इस तरह धन गुरु ग्रंथ साहिब जी की बाणी का प्रचार ते विचार ना कर सकीए जेड़ा इस साधन राही अनेकां ही गुरसिख परिवार अनेकां ही गुरु नानक नाम लेवा अपने अपने घरां विच चौंकड़ियां मार के बैठे इस शब्द विचार की उड़ीक कर रहे इस उपराले राही एक बहुत उच्ची अते दीर्घ दृष्टि की सोच है जो सार परमजीत सिंह जी तथा उन्हां दी सहयोगी प्रबंधक कमेटी के साथियों ने यह उद्यम किया है। ਇਹਨੂੰ ਅਤ ਕਥਨੀ ਜਾਂ ਖੁਸ਼ਾਮਦ ਨਾ ਸਮਝਿਓ। ਮੈਂ ਸਿਰਫ ਇਸ ਲਈ ਧਰਮ ਦਾ ਅਦਨਾ ਜਿਹਾ ਪ੍ਰਚਾਰਕ ਹੋਣ ਦੇ ਨਾਤੇ ਪਿਛਲੇ 53 ਸਾਲ ਤੋਂ ਇਸ ਯਤਨ ਵਿੱਚ ਹਾਂ ਕਿ ਸਾਡੇ ਕੋਲ ਇਤਨਾ ਕੀਮਤੀ ਖਜ਼ਾਨਾ ਹੈ ਇਹ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ। ਰਾਤ ਮੈਨੂੰ ਉਸ ਵੇਲੇ ਹੋਰ ਵੀ ਖੁਸ਼ੀ ਹੋਈ ਜਦੋਂ ਸ਼੍ਰੀ ਦਰਸ਼ਨ ਕੁਮਾਰ ਜੀ ਟੀ ਸੀਰੀਜ਼ ਵਾਲਿਆਂ ਦੇ ਘਰੋਂ ਆ ਰਹੇ ਸੀ ਅਤੇ ਇੱਕ ਛੋਟੇ ਜਿਹੇ ਬੱਚੇ ਸਾਹਿਲ ਦਾ ਫੋਨ ਆਇਆ। ਉਹ ਆਪਣੀ ਬੋਲੀ ਵਿੱਚ ਤੋਤਲੀ ਆਵਾਜ਼ ਵਿੱਚ ਕਹਿੰਦਾ, ਬਾਬਾ ਜੀ ਮੈਨੂੰ ਬਹੁਤ ਅੱਛਾ ਲੱਗਦਾ ਹੈ। ਮੇਰਾ ਹਿਰਦਾ ਹੋਰ ਗਦਗਦ ਹੋਇਆ, ਕਿਉਂ ਕਿ ਜਦੋਂ ਅਸੀਂ ਇਸ ਤਰ੍ਹਾਂ ਹਰ ਹਿਰਦੇ ਨੂੰ ਬਾਣੀ ਦੁਆਰਾ ਸਪਰਸ਼ ਦੇਵਾਂਗੇ ਤਾਂ ਜ਼ਰੂਰ ਇਹ ਬਾਣੀ ਦੀ ਪਾਰਸ ਕਲਾ ਵਰਤੇਗੀ। ਬਾਣੀ ਪਾਰਸ ਜਿਸ ਨੂੰ ਛੂਹ ਕੇ ਲੋਹਾ ਸੋਨਾ ਬਣ ਸਕਦਾ। ਆਓ ਆਪਣਾ ਧਿਆਨ ਇਕਾਗਰ ਕਰੋ। ਥੋੜ੍ਹਾ ਜਿਹਾ ਤੁਹਾਨੂੰ ਮਹਿਸੂਸ ਜ਼ਰੂਰ ਹੋਇਆ ਹੋਵੇਗਾ, ਭਾਈ ਸਾਹਿਬ ਨੇ ਗੁਰੂ ਕੀ ਹਜ਼ੂਰੀ ਵਿੱਚ ਜੋ ਸ਼ਬਦ ਪੜ੍ਹਿਆ, ਅਸਲ ਵਿੱਚ ਅਸੀਂ ਜੋ ਕੱਲ੍ਹ ਵਿਚਾਰ ਸ਼ੁਰੂ ਕੀਤੀ ਸੀ ਉਹ ਇੱਕ ਸਲੋਕ ਦੀ ਵਿਚਾਰ ਉੱਤੇ ਹੀ ਸਾਰਾ ਸਮਾਂ ਸਫਲ ਹੋ ਗਿਆ। ਭਾਵ ਉਹ ਸੰਤ ਪਦ ਦੇ ਆਉਣ ਕਰਕੇ ਗੁਰਮਤਿ ਦੀ ਰੋਸ਼ਨੀ ਵਿੱਚ ਗੁਰੂ ਦਾ ਸਿੱਖ ਜੇ ਜੀਵਨ ਜੀਵੇ ਤਾਂ ਉਹ ਸੰਤ ਹੈ, ਉਹ ਗ੍ਰਸਤੀ ਹੈ, ਔਰ ਉਹ ਗੁਰੂ ਕਾ ਪੂਰਨ ਸਿੱਖ ਵੀ ਹੈ ਜੇ ਗੁਰੂ ਦੀ ਮਤ ਅਨੁਸਾਰ ਆਪਣਾ ਜੀਵਨ ਢਾਲੇ। ਇਹ ਵਿਚਾਰ ਸਫਲ ਤਾਂ ਹੀ ਹੋਵੇਗੀ ਜੇ ਅਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰਾਂਗੇ। ਫਿਰ ਸਾਨੂੰ ਕਿਸੇ ਬਾਹਰਲੇ ਸੰਤ ਦੀ ਕੋਈ ਮੁਹਤਾਜੀ ਨਹੀਂ ਰਹੇਗੀ, ਕਿਉਂਕਿ ਮੇਰੇ ਪਾਤਸ਼ਾਹ ਨੇ ਗਰੰਟੀ ਨਾਲ ਫਰਮਾਇਆ, ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਭਿਨਾਸੀ। ਜਿਹੜਾ ਗੁਰੂ ਕਾ ਸਿੱਖ ਨਿਰਮਾਣ ਹੋ ਕੇ ਨਿਰਹੰਕਾਰ ਹੋ ਕੇ ਹਉਮੈ ਨੂੰ ਛੱਡ ਕੇ ਪ੍ਰਭੂ ਦੇ ਸਿਮਰਨ ਵਿੱਚ ਲੱਗ ਗਿਆ, ਬਸ ਸਤਿਗੁਰੂ ਕਹਿੰਦੇ ਨੇ ਉਹ ਬੇਮੁਹਤਾਜ ਹੋ ਜਾਏ, ਉਹ ਸਾਰਿਆਂ ਦੇ ਦਿਲਾਂ ਉੱਤੇ ਰਾਜ ਕਰੇਗਾ, ਉਹ ਪੂਰਨ ਤੌਰ 'ਤੇ ਸੁਖਵਾਸੀ ਹੋ ਜਾਏਗਾ, ਉਹਦੀ ਆਤਮਕ ਮੌਤ ਕਦੇ ਹੋ ਹੀ ਨਹੀਂ ਸਕਦੀ। ਇਸ ਲਈ ਸਤਿਗੁਰੂਆਂ ਦਾ ਦੱਸਿਆ ਹੋਇਆ ਇਹ ਪਾਵਨ ਮਾਰਗ, ਇਹ ਉਪਦੇਸ਼ ਜਦੋਂ ਅਸੀਂ ਜੀਵਨ ਵਿੱਚ ਸਫਲ ਕਰਾਂਗੇ, ਕਮਾਵਾਂਗੇ, ਫਿਰ ਇਹ ਸਾਡੀ ਕੀਤੀ ਹੋਈ ਵਿਚਾਰ ਸਫਲ ਹੋ ਜਾਏਗੀ। ਇੱਕ ਵਾਰੀ ਫਿਰ ਧਿਆਨ ਦਿਓ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ। ਯਾਦ ਰੱਖੋ, ਬਹੁਤ ਲੋਕ ਕਹਿੰਦੇ ਨੇ ਜੀ ਫਿਰ ਕੰਮ ਕੌਣ ਕਰੇਗਾ, ਦੁਕਾਨ 'ਤੇ ਕੌਣ ਜਾਏਗਾ, ਘਰ ਦੀਆਂ ਜ਼ਿੰਮੇਵਾਰੀਆਂ ਕੌਣ ਕਰੇਗਾ ਜੇ ਹਰ ਵੇਲੇ ਸਿਮਰਨ ਕਰਨ ਲੱਗ ਪਏ। ਨਹੀਂ, ਜੇ ਤੁਸੀਂ ਗੁਰੂ ਮਹਾਰਾਜ ਨੂੰ ਪੁੱਛੋ ਤਾਂ ਉਹ ਪਤਾ ਕੀ ਕਹਿੰਦੇ, ਉਹ ਕਹਿੰਦੇ ਹਨ, ਭਾਈ ਜੇ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਕਰੋ, ਆਖੋ ਵਾਹਿਗੁਰੂ ਤੇਰਾ ਸ਼ੁਕਰ, ਇਹ ਘਰ ਤੂੰ ਬਖਸ਼ਿਆ। ਜੇ ਤੁਹਾਡੇ ਅੰਦਰ ਭੋਜਨ ਦਾ ਥਾਲ ਤੁਹਾਡੇ ਅੱਗੇ ਲਿਆ ਕੇ ਰੱਖ ਦਿੱਤਾ ਜਾਏ ਤਾਂ ਫਿਰ ਵੀ ਖਾਣ ਦੀ ਕਾਹਲੀ ਨਾ ਕਰੋ, ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਖਾ ਲਵੋ ਤਾਂ ਫਿਰ ਵੀ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਜਿਸ ਨੇ ਸਾਨੂੰ ਇਹ ਅਨੇਕਾਂ ਹੀ ਦਾਤਾਂ ਦਿੱਤੀ ਉਹ ਅਸ਼ਪਦੀ ਧਿਆਨ ਨਾਲ ਪੜ੍ਹ ਲਿਆ ਕਰੋ, ਜੇ ਪ੍ਰਸਾਦ ਬਸੈ ਸੁਖ ਮੰਦਰ ਇਸੈ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਮੈਂ ਅੱਗੇ ਵੀ ਦੱਸਿਆ ਸੀ ਪ੍ਰਸਾਦ ਅੱਖਰ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਉਂਦਾ, ਇੱਕ ਪ੍ਰਸਾਦ ਹੈ ਦੱਦੇ ਨੂੰ ਔਂਕੜ ਵਾਲਾ, ਇੱਕ ਪ੍ਰਸਾਦ ਹੈ ਦੱਦੇ ਨੂੰ ਸਿਹਾਰੀ ਵਾਲਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਤੀਜਾ ਕੋਈ ਸਰੂਪ ਨਹੀਂ ਹੈ। ਜਿਹੜਾ ਔਂਕੜ ਵਾਲਾ ਹੈ ਉਸਦਾ ਅਰਥ ਹੈ ਕਿਰਪਾ, ਅਤੇ ਜਿਹੜਾ ਸਿਹਾਰੀ ਵਾਲਾ ਉਹਦਾ ਅਰਥ ਹੈ ਕਿਰਪਾ ਦੁਆਰਾ। ਗੁਰੂ ਪਾਤਸ਼ਾਹ ਫਰਮਾਉਂਦੇ ਨੇ ਜਿਸ ਦੀ ਕਿਰਪਾ ਦੇ ਨਾਲ ਇਹ ਸਾਰੀਆਂ ਦਾਤਾਂ ਤੈਨੂੰ ਮਿਲੀਆਂ ਹਨ, ਉਹਨੂੰ ਤੂੰ ਸਦਾ ਚੇਤੇ ਰੱਖ, ਇਹੋ ਹੀ ਹਰ ਵੇਲੇ ਸਿਮਰਨ। ਜੇ ਤੂੰ ਦੁਕਾਨ 'ਤੇ ਬੈਠਾ ਤਾਂ ਵੀ ਉਸਨੂੰ ਯਾਦ ਰੱਖ, ਜੇ ਤੂੰ ਨੌਕਰੀ ਕਰ ਰਿਹਾ ਤਾਂ ਵੀ ਯਾਦ ਰੱਖ, ਜੇ ਤੂੰ ਵਪਾਰ ਕਰ ਰਿਹਾ ਤਾਂ ਵੀ ਯਾਦ ਰੱਖ। ਅਤੇ ਇਸ ਤਰ੍ਹਾਂ ਗ੍ਰਸਥ ਵਿੱਚ ਰਹਿੰਦਾ ਹੋਇਆ ਤੂੰ ਸੰਤ ਬਣ ਜਾਏਗਾ, ਤੇਰੀ ਯਾਦ ਹਰ ਵੇਲੇ ਉਸ ਮਾਲਕ ਦੇ ਚਰਨਾਂ ਨਾਲ ਜੁੜੀ ਰਹੇਗੀ। ਆਓ ਹੁਣ ਅੱਗੇ ਚੱਲੀਏ। ਮਹਿਲਾ ਪੰਜਵਾਂ, ਅੱਠੇ ਪੈਰ ਪਾਉਂਦਾ ਫਿਰੈ, ਖਾਵਣ ਸੰਦੜੈ ਸੂਲ। ਸੂਲ ਸ਼ਬਦ ਦੋ ਦਿਨ ਪਹਿਲਾਂ ਵੀ ਆਇਆ ਸੀ, ਵੇਮੁਖ ਹੋਏ ਰਾਮ ਤੇ ਜਿਉਂ ਤਸਕਰ ਉੱਪਰ ਸੂਲ। ਇਨ ਬਿਨ ਉਹੀ ਉਚਾਰਨ ਹੈ, ਉਹੀ ਸਪੈਲਿੰਗ ਨੇ, ਉੱਥੇ ਸੂਲ ਦਾ ਅਰਥ ਸੀ ਸੂਲੀ ਉੱਤੇ, ਇੱਥੇ ਸੂਲ ਦਾ ਅਰਥ ਕੁਝ ਹੋਰ ਹੈ। ਪੁਰਾਣੇ ਬਜ਼ੁਰਗ ਜਾਣਦੇ ਨੇ ਜੇ ਪੇਟ ਵਿੱਚ ਦਰਦ ਪੈਦਾ ਹੋ ਜਾਏ ਤਾਂ ਕਹਿੰਦੇ ਇਹਨੂੰ ਬੜਾ ਇਹਨੂੰ ਸੂਲ ਉੱਠਿਆ। ਜਿਹੜਾ ਬੜਾ ਸਵੀਰ ਪੇਨ ਤਿੱਖਾ ਦਰਦ ਪੇਟ ਵਿੱਚ ਹੁੰਦਾ ਉਹਨੂੰ ਵੀ ਸੂਲ ਕਹਿੰਦੇ। ਕਿਸੇ ਚੀਜ਼ ਦੀ ਲਟਕ ਵਿੱਚ ਭਟਕ ਵਿੱਚ ਭਟਕਣਾ ਵੀ ਸੂਲ ਹੈ। ਮਹਾਰਾਜ ਕਹਿੰਦੇ ਨੇ ਮਨੁੱਖ, ਇਹ ਪ੍ਰਾਣੀ, ਇਹ ਜੀਵ, ਮੈਂ ਅਤੇ ਤੁਸੀਂ, ਅੱਠੇ ਪੈਰ ਪਾਉਂਦਾ ਫਿਰੈ। ਹੁਣ ਅੱਠ ਪੈਰ, ਪਹਿਲਾਂ ਸਮੇਂ ਬਜ਼ੁਰਗ ਜਾਣਦੇ ਨੇ ਕਿ ਪੈਰਾਂ 'ਤੇ ਘੜੀਆਂ ਵਿਸੇ ਚੱਸਿਆਂ 'ਚ ਵੰਡ ਹੁੰਦੀ ਸੀ, ਫਿਰ ਇਹ ਥੋੜ੍ਹੀ ਥੋੜ੍ਹੀ ਬਦਲ ਕੇ ਹੁਣ ਘੰਟੇ ਮਿੰਟ ਸਕਿੰਟ ਆ ਗਏ। ਤੋ ਜਦੋਂ ਅੱਠ ਪੈਰ ਦੀ ਗੱਲ ਕਹੀ ਜਾਂਦੀ ਹੈ, ਚਾਰ ਪੈਰ ਦਿਨ ਦੇ ਹਨ, ਚਾਰ ਪੈਰ ਰਾਤ ਦੇ ਹਨ। ਅੱਠੇ ਪੈਰ ਦਿਨ ਰਾਤ ਪਾਉਂਦਾ ਫਿਰੈ, ਭਟਕਦਾ ਫਿਰਦਾ, ਖਾਵਣ ਸੰਦੜੈ ਸੂਲ। ਸੰਦੜੈ ਤੋਂ ਭਾਵੈ ਖਾਣ ਦੇ ਲਈ। ਹੁਣ ਕੁਝ ਲੋਕ ਸਵਾਲ ਕਰਨਗੇ, ਕਿਉਂ ਜੀ ਫਿਰ ਖਾਣਾ ਨਹੀਂ ਚਾਹੀਦਾ, ਜਾਂ ਤੁਸੀਂ ਖਾਣਾ ਤਿਆਗ ਦਿੱਤਾ ਹੈ? ਨਹੀਂ ਨਹੀਂ, ਸਿਰਫ ਖਾਣਾ ਹੀ ਖਾਣਾ ਚੇਤੇ ਰੱਖਣਾ ਗਲਤ। ਸਿਰਫ ਖਾਣ ਦੀ ਗੱਲ ਹਰ ਵੇਲੇ ਕਰੀ ਜਾਣੀ, ਜਿਸ ਦਾ ਜ਼ਿਕਰ ਜਪਜੀ ਸਾਹਿਬ ਚਾਹੁੰਦਾ, ਕੇਤੇ ਮੂਰਖ ਖਾਹੀ ਖਾਹੀ, ਉਹਨਾਂ ਨੂੰ ਖਾਣ ਤੋਂ ਬਿਨਾਂ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ। ਜਿਨ੍ਹਾਂ ਨੂੰ ਹਰ ਵੇਲੇ ਹਲਕ ਲੱਗਾ ਹੋਇਆ, ਲਲਕ ਲੱਗੀ ਹੋਈ ਹੈ, ਖਾ ਲਓ ਖਾ ਲਓ ਖਾ ਲਓ ਖਾ। ਹੁਣ ਥੋੜ੍ਹਾ ਜਿਹਾ ਹੋਰ ਅੱਗੇ ਚੱਲੀਏ, ਕਿਉਂਕਿ ਜਦੋਂ ਖਾਣ ਦਾ ਇਹ ਸਬਜੈਕਟ ਆਇਆ, ਇਹਨੂੰ ਅਸੀਂ ਚੰਗੀ ਤਰ੍ਹਾਂ ਸਮਝ ਲਵਾਂਗੇ ਫਿਰ ਸਾਨੂੰ ਕਦੇ ਟੱਪਲਾ ਨਹੀਂ ਲੱਗੇ। ਸਾਡੇ ਵਿੱਚੋਂ ਅੱਧ ਪਜੱਧੇ ਲੋਕ ਤਾਂ ਇਹੋ ਜਿਹੇ ਨੇ ਜਿਹੜੇ ਇਸ ਉਲਝਣ ਵਿੱਚ ਫਸੇ ਹੋਏ ਨੇ ਵੀ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ਖਾਣਾ ਚਾਹੀਦਾ, ਅਤੇ ਕਈ ਇਸ ਗੱਲ 'ਤੇ ਲੜ ਵੀ ਪੈਂਦੇ ਨੇ ਜੀ ਤੁਸੀਂ ਇਹ ਕਿਉਂ ਖਾਂਦੇ ਹੋ, ਤੁਸੀਂ ਇਹ ਕਿਉਂ ਖਾਂਦੇ। ਭਾਈ ਖਾਣਾ ਕਾਹਦੇ ਲਈ ਹੈ? ਸਰੀਰ ਨੂੰ ਆਸਰਾ ਦੇਣਾ, ਕਿਉਂਕਿ ਸਰੀਰ ਇੱਕ ਘੋੜੀ ਹੈ, ਸਰੀਰ ਇੱਕ ਵਸੀਲਾ ਹੈ, ਸਰੀਰ ਇੱਕ ਸਾਧਨ ਹੈ, ਇਹਦੇ ਰਾਹੀਂ ਅਸੀਂ ਸੇਵਾ ਕਰ ਸਕਦੇ ਹਾਂ, ਇਹਦੇ ਰਾਹੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਸਕਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਹੋਰ ਜਿਤਨੇ ਕਾਰਜ ਨੇ ਸਰੀਰ ਕਰਕੇ ਕੀਤੇ ਜਾਂਦੇ ਨੇ। ਜੇ ਸਰੀਰ ਨੂੰ ਖੁਰਾਕ ਨਹੀਂ ਮਿਲੇਗੀ ਇਹ ਕਮਜ਼ੋਰ ਹੋ ਜਾਏ, ਇਸ ਲਈ ਖਾਣਾ ਤਾਂ ਜ਼ਰੂਰੀ। ਪਰ ਅਫਸੋਸ ਹੈ ਕਿ ਕੁਝ ਲੋਕ ਜਿਉਂਦੇ ਹਨ ਸਿਰਫ ਖਾਣ ਲਈ ਅਤੇ ਕੁਝ ਲੋਕ ਖਾਂਦੇ ਹਨ ਜਿਉਣ ਲਈ। ਇਹ ਨੁਕਤਾ ਸਮਝ ਲੈਣਾ, ਅਸੀਂ ਖਾਣ ਲਈ ਨਹੀਂ ਜਿਉਣਾ ਬਲਕਿ ਜਿਉਣ ਲਈ ਖਾਣਾ ਹੈ। ਹੁਣ ਕੀ ਖਾਣਾ ਅਤੇ ਕੀ ਨਹੀਂ ਖਾਣਾ ਇਹਦੇ ਉੱਤੇ ਵੀ ਝਗੜਾ ਨਾ ਕਰਿਆ ਕਰੋ, ਬਲਕਿ ਬਾਬੇ ਨਾਨਕ ਜਿਹਦੇ ਅਸੀਂ ਸਿੱਖ ਹਾਂ ਉਹਨਾਂ ਨੂੰ ਪੁੱਛ ਲਈ। ਮੈਂ ਤਾਂ ਸੋਚ ਰਿਹਾ ਸੀ ਸੰਗਤ ਨੂੰ ਪ੍ਰੇਰਨਾ ਕਰਾਂਗਾ, ਆਪਣੀ ਰਸੋਈ ਦੇ ਅੰਦਰ, ਕਿਚਨ ਦੇ ਅੰਦਰ ਲਿਖ ਕੇ ਲਾ ਲਓ। ਕੀ ਲਾ ਲਓ? ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਕਿਉਂਕਿ 84 ਲੱਖ ਜੂਨ ਵਿੱਚੋਂ ਮਨੁੱਖ ਸਾਰਿਆਂ ਤੋਂ ਸ਼੍ਰੋਮਣੀ ਹੈ। ਕਿਉਂ ਸ਼੍ਰੋਮਣੀ ਹੈ? ਆਪਾਂ ਮਨੁੱਖ ਬੈਠੇ ਹਾਂ, ਇਹਦਾ ਸਾਨੂੰ ਪਤਾ ਹੋਣਾ ਚਾਹੀਦਾ ਕਿਉਂ ਸ਼੍ਰੋਮਣੀ ਹੈ। ਕਿਉਂਕਿ ਸਾਨੂੰ ਪਰਮਾਤਮਾ ਨੇ ਬੁੱਧੀ ਦਿੱਤੀ, ਬੁੱਧੀ ਦੇ ਨਾਲ ਅਸੀਂ ਹਰ ਗੱਲ ਦਾ ਨਿਰਣਾ ਕਰ ਸਕਦੇ ਹਾਂ, ਕੀ ਕਰਨਾ ਕੀ ਨਹੀਂ ਕਰਨਾ, ਕੀ ਖਾਣਾ ਕੀ ਨਹੀਂ ਖਾਣਾ। ਕਿਸ ਨੂੰ ਨਹੀਂ ਪਤਾ ਕਿ ਜਿਹੜੀ ਚੀਜ਼ ਖਾਣ ਦੇ ਨਾਲ ਸਰੀਰ ਵਿੱਚ ਰੋਗ ਪੈਦਾ ਹੋਵੇ ਉਹ ਨਹੀਂ ਖਾਣੀ ਚਾਹੀਦੀ। ਕਿਸ ਨੂੰ ਨਹੀਂ ਪਤਾ ਕਿ ਜਿਸ ਚੀਜ਼ ਦੇ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਉਹ ਨਹੀਂ ਖਾਣੀ ਚਾਹੀਦੀ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਫੈਸਲਾ ਸਾਡੇ ਉੱਤੇ ਛੱਡ ਦਿੱਤਾ, ਪਰ ਆਖਿਆ ਇਹ ਗੱਲ ਯਾਦ ਰੱਖੋ, ਇਹੋ ਜਿਹਾ ਖਾਣਾ ਅਤੇ ਇਹੋ ਜਿਹੀ ਖੁਸ਼ੀ ਖੁਆਰ ਕਰਨ ਵਾਲੀ ਹੈ ਜਿਸ ਖਾਣ ਦੇ ਨਾਲ ਸਰੀਰ ਪੀੜਿਤ ਹੋ ਜਾਏ ਅਤੇ ਮਨ ਵਿਕਾਰੀ ਹੋ ਜਾਏ। ਮੇਰੇ ਖਿਆਲ ਵਿੱਚ ਇਦੋਂ ਵਧੀਆ ਸੁਝਾਓ, ਮਾਰਗਦਰਸ਼ਨ, ਗਾਈਡੈਂਸ ਕਿੱਥੋਂ ਪ੍ਰਾਪਤ ਹੋ ਸਕਦੀ। ਅਸੀਂ ਇਹਨਾਂ ਗੱਲਾਂ 'ਤੇ ਉਲਝ ਗਏ, ਆਹ ਨਹੀਂ ਖਾਣਾ, ਉਹ ਨਹੀਂ ਖਾਣਾ। ਇਹ ਠੀਕ ਹੈ ਕਿ ਖਾਣ ਦਾ ਮਨ ਉੱਤੇ ਬੜਾ ਭਾਰੀ ਅਸਰ ਪੈਂਦਾ। ਬਜ਼ੁਰਗ ਕਿਹਾ ਕਰਦੇ ਸਨ, ਜੈਸਾ ਅੰਨ ਵੈਸਾ ਮਨ। ਜਿਹੋ ਜਿਹਾ ਭੋਜਨ ਖਾਓਗੇ ਉਹੋ ਜਿਹੇ ਮਨ ਦੇ ਵਿਚਾਰ ਬਣਨਗੇ। ਇਸ ਲਈ ਹਮੇਸ਼ਾ ਧਿਆਨ ਰੱਖੋ। ਮੈਨੂੰ ਸੋਚਦਿਆਂ ਸੋਚਦਿਆਂ ਭਗਤ ਕਬੀਰ ਜੀ ਦਾ ਇੱਕ ਖਿਆਲ ਆਇਆ, ਸਾਡੀ ਖੇਡ ਕਿਉਂ ਵਿਗੜੀ ਹੈ। ਉਹ ਕਹਿੰਦੇ ਨੇ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ। ਭਗਤ ਬਾਣੀ ਥੋੜ੍ਹੀ ਔਖੀ ਹੈ, ਖਿਮਾ ਕਰ, ਉਹਨੂੰ ਪੜ੍ਹਨਾ ਵੀ ਥੋੜ੍ਹਾ ਕਠਿਨ ਹੈ ਅਤੇ ਸਮਝਣਾ ਤਾਂ ਬਹੁਤ ਹੀ ਕਠਿਨ, ਕਿਉਂਕਿ ਹਰ ਮਹਾਂਪੁਰਖ ਦੀ ਆਪਣੀ ਆਪਣੀ ਅਵਸਥਾ ਹੈ। ਉਹ ਜਿਸ ਅਵਸਥਾ 'ਤੇ ਪਹੁੰਚੇ ਨੇ ਉਹਨਾਂ ਨੇ ਉਸ ਅਵਸਥਾ ਦੀ ਗੱਲ ਕੀਤੀ, ਉਹ ਜਿਸ ਭਾਸ਼ਾ ਦੇ ਜਾਣੂ ਨੇ ਉਸ ਬੋਲੀ ਵਿੱਚ ਗੱਲ ਕੀਤੀ। ਅਸੀਂ ਫਿਰ ਠਠੰਬਰ ਜਾਂਦੇ ਹਾਂ ਵੀ ਇਹ ਕੀ ਕਹਿਤਾ ਭਗਤ ਜੀ ਨੇ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ। ਹਰੀ ਅੰਗੂਰੀ ਗਦਹਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਮਾਤਾ ਭੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲ ਪਾਏ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਗੈ ਨਿਤ ਭੇਡ। ਮੈਨੂੰ ਪਤਾ ਹੈ ਬਹੁਤ ਘੱਟ ਗੁਰਮੁਖ ਇਹੋ ਜਿਹੇ ਨੇ ਜਿਹਨਾਂ ਨੂੰ ਗੱਲ ਸਮਝ ਵਿੱਚ ਆਈ ਹੋਵੇ, ਬਹੁਤੇ ਤਾਂ ਇੱਥੇ ਹੀ ਘਬਰਾ ਜਾਣਗੇ ਜੀ ਇਹ ਕੀ ਕਹਿਤਾ, ਲੇਲੇ ਕੋ ਚੁੰਘੇ ਨਿਤ ਭੇਡ, ਐਸਾ ਕਿਵੇਂ ਹੋ ਸਕਦਾ। ਭੇਡ ਨੂੰ ਤੇ ਲੇਲਾ ਚੁੰਘੇ ਤੇ ਗੱਲ ਸਮਝ ਵਿੱਚ ਆ ਜਾਂਦੀ ਹੈ ਸਾਡੀ, ਪਰ ਭੇਡ ਲੇਲੇ ਨੂੰ ਚੁੰਘੇ ਇਹ ਨਹੀਂ ਸਾਡੀ ਸਮਝ ਵਿੱਚ ਆ। ਹਾਂ, ਇਹੋ ਹੀ ਸਮਝਣ ਵਾਸਤੇ ਆਪਾਂ ਇੱਥੇ ਬੈਠੇ ਹਾਂ। ਜਿਸ ਦਿਨ ਇਹ ਗੱਲ ਸਮਝ ਵਿੱਚ ਆ ਗਈ ਉਦਨ ਜੀਵਨ ਦਾ ਰਸਤਾ ਹੀ ਬਦਲ ਜਾਏਗਾ, ਉਦਨ ਇਨਕਲਾਬੀ ਤਬਦੀਲੀ ਆ ਜਾਏਗੀ। ਕਬੀਰ ਜੀ ਕਹਿੰਦੇ ਹਨ, ਐਸੋ ਅਚਰਜ ਦੇਖਿਓ ਕਬੀਰ। ਮੈਂ ਇਹੋ ਜਿਹਾ ਅਚਰਜ ਤਮਾਸ਼ਾ ਦੇਖਿਆ ਦੁਨੀਆ ਦਾ ਕਿ ਦਦ ਕਹਿ ਭੋਲੈ ਬਿਰੋਲੈ ਨੀਰ। ਦਦ ਕਹਿੰਦੇ ਨੇ ਦੁੱਧ ਨੂੰ, ਦਹੀਂ ਨੂੰ, ਅਤੇ ਨੀਰ ਕਹਿੰਦੇ ਨੇ ਪਾਣੀ। ਕਹਿੰਦੇ ਨੇ ਲੋਕ ਦੁੱਧ ਦਹੀਂ ਦੇ ਭੁਲੇਖੇ ਪਾਣੀ ਰਿੜਕੀ ਜਾਂਦੇ ਹਨ। ਅਤੇ ਯਾਦ ਰੱਖੋ, ਗੁਰੂ ਅਮਰਦਾਸ ਜੀ ਨੇ ਆਖਿਆ, ਪੰਡਿਤ ਦਹੀਂ ਵਲੋਈਐ ਭਾਈ। ਜੇ ਦਹੀਂ ਰਿੜਕਾਂਗੇ, ਜਿਸ ਤੇ ਨਿਕਲੈ ਤੱਥ, ਜਲ ਮੱਛੀਐ ਜਲ ਦੇਖੀਐ ਭਾਈ, ਇਹ ਜਗ ਇਹਾ ਵੱਥ। ਜੇ ਮਟਕੀ ਵਿੱਚ ਪਾ ਕੇ ਦੁੱਧ ਰਿੜਕਾਂਗੇ ਉਹਦੇ 'ਚੋਂ ਮੱਖਣ ਨਿਕਲੇ, ਅਤੇ ਜੇ ਮਟਕੀ ਵਿੱਚ ਪਾ ਕੇ ਪਾਣੀ ਰਿੜਕਾਂਗੇ ਫਿਰ ਤਾਂ ਪਾਣੀ ਨਿਕਲੇ, ਪਾਣੀ ਰਹੇ। ਭਗਤ ਜੀ ਕਹਿੰਦੇ ਨੇ, ਮੈਂ ਹੈਰਾਨ ਹਾਂ ਲੋਕਾਂ ਉੱਤੇ ਕਿ ਦਦ ਕਹਿ ਭੋਲੈ, ਭੋਲੇ ਦਾ ਮਤਲਬ ਭੁਲਾਵੇ, ਭੁਲੇਖੇ, ਬਿਰੋਲੈ ਨੀਰ। ਮਨੁੱਖ ਕੀ ਕਰਦਾ, ਹਰੀ ਅੰਗੂਰੀ ਗਦਹਾ ਚਰੈ। ਇਹ ਗੱਲ ਖਾਣ ਦੀ ਹੋ ਰਹੀ ਹੈ ਅਤੇ ਇਹਨੂੰ ਮੈਂ ਸਪਸ਼ਟ ਕਰਨਾ ਚਾਹੁੰਦਾ। ਅਸੀਂ ਖਾਂਦੇ ਹਾਂ, ਸਵੇਰੇ ਉੱਠ ਕੇ ਚੰਗੇ ਚੰਗੇ ਪਦਾਰਥ ਖਾਂਦੇ ਹਾਂ। ਮੈਂ ਆਮ ਘਰਾਂ ਵਿੱਚ ਦੇਖਿਆ ਕਿ ਬ੍ਰੇਕਫਾਸਟ ਵਾਸਤੇ ਪਹਿਲਾਂ ਹੀ ਆਰਡਰ ਕੀਤਾ ਜਾਂਦਾ ਵੀ ਮੇਰੇ ਬ੍ਰੇਕਫਾਸਟ ਵਿੱਚ ਆਹ ਚੀਜ਼ਾਂ ਚਾਹੀਦੀਆਂ, ਔਰ ਚੰਗੇ ਤੋਂ ਚੰਗੇ ਪਦਾਰਥ ਚਾਹੀਦੇ। ਇਹਨੂੰ ਕਹਿੰਦੇ ਨੇ ਹਰੀ ਅੰਗੂਰੀ। ਹਰੀ ਅੰਗੂਰੀ ਹੁੰਦੀ ਜਿਹੜੀ ਰਾਤ ਨੂੰ ਫਸਲ ਉੱਗੀ ਹੁੰਦੀ ਹੈ ਨਾ, ਬੜੀ ਕੂਲੀ ਕੂਲੀ ਬੜੀ ਬੜੀ ਸੋਹਣੀ ਸੋਹਣੀ ਹੁੰਦੀ। ਕਹਿੰਦੇ ਨੇ ਮਨੁੱਖ ਰੂਪੀ ਖੋਤਾ, ਮੈਂ ਨਹੀਂ ਕਹਿ ਰਿਹਾ, ਭਗਤ ਜੀ ਕਹਿ ਰਹੇ, ਗੁੱਸਾ ਨਾ ਕਰਿਓ। ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹਿੰਗੈ ਮਰੈ। ਫਿਰ ਚੰਗੇ ਚੰਗੇ ਪਦਾਰਥ ਖਾ ਕੇ ਚੰਗਾ ਬ੍ਰੇਕਫਾਸਟ ਕਰਕੇ ਕਰਦਾ ਕੀ ਹੈ ਸਾਰਾ ਦਿਨ? ਹਾ ਹਾ ਹੂ ਹੂ ਹੱਸਦਾ ਬਸ, ਸੁਧਰ ਕੋਈ ਚੰਗਾ ਕੰਮ ਨਹੀਂ ਕਰਦਾ। ਜੇ ਕਹਿ ਦਿਓ ਜਪਜੀ ਸਾਹਿਬ ਪੜ੍ਹਿਆ ਕਿ ਨਹੀਂ, ਇਹ ਤੁਸੀਂ ਪੜ੍ਹ ਲਿਆ ਕਰੋ ਜੀ, ਇਹਦੀ ਭਾਵ ਉਸ ਪਾਸੇ ਤੁਰਦਾ ਹੀ। ਅਤੇ ਸਾਰਾ ਦਿਨ ਹਾ ਹਾ ਹੂ ਹੂ ਕਰਕੇ ਬਤੀਤ ਕਰ। ਅਤੇ ਜੇ ਕੋਈ ਪਰਿਵਾਰ ਦਾ ਮੁਖੀ, ਕੋਈ ਧਰਮ ਦਾ ਪ੍ਰਚਾਰਕ, ਕੋਈ ਵੀ ਹਿਤੂ ਸਮਝਾਉਣ ਦਾ ਯਤਨ ਕਰੇ ਵੀ ਕਾਕਾ ਤੂੰ ਖਾ ਪੀ ਲਿਆ, ਸਭ ਕੁਝ ਕਰ ਲਿਆ, ਕੁਝ ਪਰਮੇਸ਼ੁਰ ਦਾ ਨਾਮ ਵੀ ਲੈ ਲੈ। ਹਾਂ ਜੀ, ਤੁਹਾਨੂੰ ਬੜਾ ਫਿਕਰ ਹੈ ਮੇਰਾ, ਜੋ ਮੇਰੀ ਮਰਜ਼ੀ ਹੈ ਕਰਾਂ। ਮਾਤਾ ਭੈਸਾ ਅਮੋਹਾ ਜਾਏ, ਮਾਤਾ ਕਹਿੰਦੇ ਨੇ ਮਸਤੇ ਹੋਏ, ਭੈਂਸਾ ਕਹਿੰਦੇ ਨੇ ਝੋਟੇ ਨੂੰ, ਮਾਲੀ ਪਿੰਡਾਂ ਵਿੱਚ ਛੱਡੇ ਹੁੰਦੇ ਨੇ, ਬੜੇ ਤਕੜੇ ਹੋ ਜਾਂਦੇ। ਉਹਨਾਂ ਨੂੰ ਜੇ ਕੋਈ ਮਾੜਾ ਮੋਟਾ ਜ਼ਿਮੀਂਦਾਰ ਡੰਡੇ ਸੋਟੇ ਨਾਲ ਰੋਕਣ ਦਾ ਯਤਨ ਕਰੇ, ਉਹ ਰੁਕਦੇ ਨਹੀਂ, ਅੱਗੋਂ ਮਾਰਨ ਨੂੰ ਪੈਂਦੇ। ਇਹੀ ਹਾਲਤ ਮਨੁੱਖ ਦੀ ਹੈ। ਜੇ ਇਹਨੂੰ ਕੁਝ ਸਮਝਾਵੇ ਵੀ ਕਾਕਾ ਇਹ ਨਸ਼ੇ ਵਰਤਣ ਵਾਲੀ ਚੀਜ਼ ਨਹੀਂ, ਇਹ ਤੇਰੇ ਸਰੀਰ ਨੂੰ ਖਰਾਬ ਕਰ ਦੇਣਗੇ, ਇਹ ਸ਼ਰਾਬ ਪੀਣ ਵਾਲੀ ਗੱਲ ਠੀਕ ਨਹੀਂ, ਮੈਂ ਕਰੂੰਗਾ, ਤੇਰੇ ਘਰੋਂ ਖਾਣਾ, ਤੇਰੇ ਘਰੋਂ ਪੀਣਾ, ਇਸ ਤਰ੍ਹਾਂ ਦਾ ਜਵਾਬ ਦੇਵੇ। ਮਾਤਾ ਭੈਂਸਾ ਅਮੋਹਾ ਜਾਏ, ਅਮੋਹਾ ਦਾ ਮਤਲਬ ਅਮੋੜ, ਮੋੜਿਆ ਵੀ ਨਾ ਜਿਹੜਾ ਮੋੜੇ। ਅਤੇ ਕੁਝ ਕੁਝ ਚਰੈ ਰਸਾ ਤਲਪਾਏ, ਕੁਝ ਕੁਝ ਦਾ ਮਤਲਬ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਉਹ ਭੈੜੇ ਕੰਮ ਕਰ। ਰਸਾਤਲ ਕਹਿੰਦੇ ਨਰਕਾਂ ਵਿੱਚ ਜਾਂਦਾ। ਅਤੇ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਬੀਰ ਜੀ ਕਹਿੰਦੇ ਹੁਣ ਮੈਨੂੰ ਖੇਡ ਸਮਝ ਆ ਗਈ, ਗੱਲ ਵਿਗੜੀ ਕਿੱਥੋਂ ਹੈ? ਇੱਥੇ ਭੇਡ ਹੈ ਬੁੱਧੀ ਅਤੇ ਲੇਲਾ ਹੈ ਮਨ। ਜਿਹਦੇ ਕਹਿੰਦੇ ਮਨ ਰੂਪੀ ਲੇਲਾ ਬੁੱਧੀ ਦੇ ਪਿੱਛੇ ਚੱਲਦਾ ਫਿਰ ਕੋਈ ਨੁਕਸਾਨ ਨਹੀਂ ਸੀ, ਪਰ ਇੱਥੇ ਕੰਮ ਉਲਟ ਹੋ ਗਿਆ ਕਿ ਬੁੱਧੀ ਭੇਡ ਲੇਲੇ ਰੂਪੀ ਮਨ ਦੇ ਪਿੱਛੇ ਚੱਲ ਗਈ। ਕਹਿੰਦੀ ਜੀ ਮਨ ਜੋ ਕਹੇਗਾ ਮੈਂ ਤਾਂ ਉਹ ਕਰਨਾ। ਨਾ ਭਾਈ, ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਗੁਰੂ ਦੀ ਮਤ ਲੈਣ ਵਾਸਤੇ ਆਏ ਹਾਂ, ਅਸੀਂ ਬੁੱਧੀ ਨੂੰ ਮਨ ਪਿੱਛੇ ਨਹੀਂ ਲਾਉਣਾ, ਬਲਕਿ ਮਨ ਨੂੰ ਬੁੱਧੀ ਪਿੱਛੇ ਲਾਉਣਾ। ਅਤੇ ਬੁੱਧੀ ਵਿੱਚ ਵਿਵੇਕ ਪੈਦਾ ਕਰਨ ਵਾਸਤੇ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜਨਾ। ਹੁਣ ਗੁਰੂ ਸਾਹਿਬ ਕੀ ਕਹਿੰਦੇ ਨੇ? ਖਾਣਾ ਨਹੀਂ ਛੱਡਣਾ, ਅਸੀਂ ਲੋਕਾਂ ਵਾਂਗੂ ਵਰਤ ਵੀ ਨਹੀਂ ਰੱਖਣੇ। ਆ ਜਿਹੜੇ ਲੋਕ ਵਰਤ ਰੱਖਦੇ ਨੇ, ਖਿਮਾ ਕਰਨਾ, ਕੋਈ ਵਰਤ ਰੱਖਣ ਵਾਲਾ ਨਾਰਾਜ਼ ਨਾ ਹੋ ਜਾਏ। ਸਰੀਰ ਦੀ ਅਰੋਗਤਾ ਲਈ, ਆਪਣੇ ਸਿਸਟਮ ਨੂੰ ਠੀਕ ਕਰਨ ਲਈ ਕੋਈ ਨਾ ਰੋਟੀ ਖਾਵੇ ਕੋਈ ਗੱਲ ਨਹੀਂ, ਪਰ ਇਹ ਸਮਝ ਕੇ ਵਰਤ ਰੱਖਣਾ ਕਿ ਰੱਖਣ ਨਾਲ ਮੈਨੂੰ ਪਰਮੇਸ਼ੁਰ ਮਿਲ ਜਾਏਗਾ, ਇਹਦੀ ਗੁਰਮਤਿ ਵਿੱਚ ਕੋਈ ਥਾਂ ਨਹੀਂ। ਇਹ ਤਾਂ ਸਵਾਏ ਪਖੰਡ ਤੋਂ ਹੋਰ ਕੁਝ ਬਾਣੀ ਕਹਿੰਦੀ, ਛੋਡੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਖਾਣਾ ਤਾਂ ਫਿਰ ਵੀ ਪੈਣਾ, ਐਸਾ ਪਖੰਡ ਕਰਨ ਦੀ ਕੋਈ ਲੋੜ ਨਹੀਂ। ਹਾਂ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਸੰਜਮ ਨਾਲ ਖਾਓ, ਸੰਜਮ ਨਾਲ ਸਮ ਤੋ ਫਿਰ ਉਸੇ ਵਿਚਾਰ ਨਾਲ ਜੁੜਨਾ ਹੈ। ਗੁਰਦੇਵ ਕਹਿੰਦੇ ਨੇ ਭਾਈ ਖਾਣਾ ਤਾਂ ਜ਼ਰੂਰ ਹੈ, ਪਰ ਨਿਰਾ ਖਾਣ ਦੇ ਪਿੱਛੇ ਹੀ ਤੁਰੇ ਰਹਿਣਾ ਅਤੇ ਹਰ ਵੇਲੇ ਇਹੋ ਹੀ ਪ੍ਰੋਗਰਾਮ ਬਣਾਈ ਰੱਖਣਾ। ਮੈਂ ਬਹੁਤ ਪਰਿਵਾਰਾਂ ਵਿੱਚ ਦੇਖਿਆ, ਨਾਸ਼ਤਾ ਹੋ ਗਿਆ, ਹਾਂਜੀ ਹੁਣ ਦੁਪਹਿਰ ਦਾ ਕੀ ਮੀਨੂ ਹੈ, ਫਿਰ ਕੀ ਬਣੇਗਾ, ਫਿਰ ਰਾਤ ਦਾ ਕੀ ਹੈ, ਇਸ ਤੋਂ ਵਿਹਲ ਹੀ ਨਹੀਂ ਮਿਲਦੀ ਹੈ। ਪਾਤਸ਼ਾਹ ਕਹਿੰਦੇ ਨਹੀਂ, ਇਹ ਕੋਈ ਜੀਵਨ ਦੀ ਸਫਲਤਾ ਦਾ ਰਸਤਾ ਨਹੀਂ। ਅੱਠੇ ਪੈਰ ਪਾਉਂਦਾ ਫਿਰੈ, ਅੱਠੇ ਪੈਰ ਪਾਉਂਦਾ ਫਿਰੈ, ਬੋਲੋ ਅੱਠੇ ਪੈਰ ਖਾਵਣ ਸੰਦੜੈ ਸੂਲ, ਖਾਵਣ ਸੰਦੜੈ ਸੂਲ। ਸਿਰਫ ਖਾਣ ਦੀ ਲਲਕ ਹੈ, ਸਿਰਫ ਖਾਣ ਦੀ ਪੀੜ ਵਿੱਚ ਹੀ ਫਸਿਆ ਹੋਇਆ। ਢਿੱਡ ਨੂੰ ਝੁਲਕਾ ਦੇਣ ਦਾ ਹੀ ਫਿਕਰ ਲੱਗਾ ਹੋਇਆ। ਪਾਤਸ਼ਾਹ ਅਗਲੀ ਪੰਕਤੀ 'ਚ ਗੱਲ ਹੋਰ ਕਲੀਅਰ ਕਰਦੇ ਨੇ, ਕਹਿੰਦੇ ਨੇ ਦੋਜ਼ਕ ਪਾਉਂਦਾ ਕਿਉਂ ਰਹਿ ਜਾਂ ਚਿੱਤ ਨਾ ਹੋਏ ਰਸੂਲ। ਐਸਾ ਲੱਗਦਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕਿਸੇ ਮੁਸਲਮਾਨ ਵੀਰ ਨਾਲ ਗੱਲ ਕਰ ਰਹੇ ਨੇ। ਕਿਉਂ? ਇਹ ਜਿਹੜੇ ਸ਼ਬਦ ਨੇ ਦੋਜ਼ਕ ਅਤੇ ਰਸੂਲ, ਇਹ ਮੁਸਲਮਾਨ ਭਰਾਵਾਂ ਵਿੱਚ ਆਮ ਵਰਤੇ ਜਾਂਦੇ ਨੇ। ਹਾਂ, ਇਹ ਗੱਲ ਠੀਕ ਹੈ ਕਿ ਪ੍ਰਥਾ ਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ, ਕਿਉਂਕਿ ਗੁਰਬਾਣੀ ਵਿੱਚ ਹਰ ਪ੍ਰਾਣੀ ਮਾਤਰ ਨੂੰ ਸਿੱਖਿਆ ਦਿੱਤੀ ਗਈ। ਇੱਥੇ ਮੁਸਲਮਾਨ ਨੂੰ ਮੁਸਲਮਾਨ ਹੋਣ ਤੋਂ ਨਹੀਂ ਰੋਕਿਆ, ਬਲਕਿ ਮੁਸਲਮਾਨ ਨੂੰ ਸਮਝਾਇਆ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆ ਰੰਗ ਨਯਾ ਵੈ ਨੇੜੇ ਜਿਉਂ ਕੁਸਮ ਪਾੜ ਕਿਉ ਭਾਕ ਖਰਾ। ਆਖਿਆ ਮੁਸਲਮਾਨ ਦੇ ਅਰਥ ਵੀ ਸਮਝੋ। ਮੁਸਲਮਾਨ ਉਹ ਹੈ ਜੋ ਈਮਾਨ ਦਾ ਮੁਜੱਸਮਾ ਹੈ, ਜਿਹਦੇ ਵਿੱਚ ਧਰਮ ਹੀ ਧਰਮ ਹੈ, ਪਰ ਦੂਜਿਆਂ ਪ੍ਰਤੀ ਨਫ਼ਰਤ ਪੈਦਾ ਕਰਨੀ, ਘਿਰਨਾ ਕਰਨੀ, ਆਪਣਿਆਂ ਨੂੰ ਹੀ ਆਪਣੇ ਮਾਰੀ ਜਾਂਦੇ ਨੇ, ਹੈ ਮੁਸਲਮਾਨ, ਇਹ ਮੋਮਦਿਲ ਹੈ। ਪਾਤਸ਼ਾਹ ਨੇ ਹਰ ਗੱਲ ਸਮਝਾਈ, ਸਮਾਂ ਬਹੁਤ ਥੋੜ੍ਹਾ, ਕਿਉਂਕਿ ਮੈਂ ਹਰ ਗੱਲ ਨੂੰ ਟੱਚ ਕਰਨ ਲੱਗਾ ਅਤੇ ਫਿਰ ਉਲਝਾਵਾਂ। ਮੈਂ ਨਹੀਂ ਚਾਹੁੰਦਾ ਕਿ ਮੈਂ ਜਿਸ ਮਜ਼ਮੂਨ ਨੂੰ ਸ਼ੁਰੂ ਕੀਤਾ ਉਹ ਅਧੂਰਾ ਰਹਿ ਜਾਏ। ਗੱਲ ਖਾਣ ਦੀ ਚੱਲ ਰਹੀ ਹੈ, ਕੀ ਖਾਣਾ ਕੀ ਨਹੀਂ ਖਾਣਾ। ਬਾਬੇ ਦਾ ਇਹ ਬਚਨ ਯਾਦ ਰੱਖੋ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਬਾਬਾ ਹੋਰ ਜਿਤ ਖਾਧੈ ਤਨ ਪੀਣੀ ਹੈ, ਜਿਤ ਖਾਧੈ ਤਨ ਪੀਣੀ ਹੈ, ਮਨ ਮੈਂ ਚੱਲੈ ਵਿਕਾਰ, ਮਨ ਮੈਂ ਚੱਲੈ ਵਿਕਾਰ, ਫਿਰ ਮਹਾਰਾਜ ਤੁਸੀਂ ਖਾਣ ਤੋਂ ਨਹੀਂ ਰੋਕਦੇ, ਔਰ ਇਹ ਵੀ ਸਾਡੇ ਉੱਤੇ ਛੱਡ ਦਿੱਤਾ, ਬਈ ਤੁਸੀਂ ਆਪ ਹੀ ਫੈਸਲਾ ਕਰ ਲਓ, ਇਹੋ ਜਿਹੀ ਖੁਰਾਕ ਨਾ ਖਾਓ ਜਿਹਦੇ ਖਾਣ ਨਾਲ ਤੁਸੀਂ ਖੁਆਰ ਹੋਵੋ, ਜਿਹਦੇ ਖਾਣ ਨਾਲ ਤੁਹਾਡਾ ਸਰੀਰ ਰੋਗੀ ਹੋਵੇ, ਜਿਹਦੇ ਖਾਣ ਨਾਲ ਮਨ ਵਿਕਾਰੀ ਹੋਵੇ। ਸਤਿਗੁਰੂ ਜੀ ਤਾਂ ਇੱਥੇ ਤੱਕ ਫਰਮਾਉਂਦੇ ਨੇ, ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ, ਜਿੰਨੇ ਜ਼ਿਆਦਾ ਸਵਾਦ ਅਤੇ ਚਸਕੇ ਲਾਓਗੇ ਓਨੇ ਦੁੱਖ ਜ਼ਿਆਦਾ ਪ੍ਰਾਪਤ ਹੋਣਗੇ, ਓਨੇ ਜ਼ਿਆਦਾ ਬਿਮਾਰੀਆਂ ਰੋਗ ਚਮੜਨਗੇ। ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਗੋਵੇ, ਹਰਖੋਂ ਸੋਗ ਨਾ ਮਿਟਈ ਕਬ ਹੂੰ, ਬਿਣ ਭਾਣੇ ਪਰਮਾਏਂ ਦਾ। ਖਾਓ ਜ਼ਰੂਰ, ਪਰ ਵਿਚਾਰ ਕੇ ਖਾਓ, ਸੋਚ ਕੇ ਖਾਓ, ਸਮਝ ਕੇ ਖਾਓ, ਕਿਹੜੀ ਚੀਜ਼ ਮੇਰੇ ਅਨੁਕੂਲ ਹੈ, ਕਿਹੜੀ ਚੀਜ਼ ਅਨੁਕੂਲ ਨਹੀਂ। ਪਰ ਜਿਹੜੇ ਮਨੁੱਖ ਹਰ ਵੇਲੇ ਖਾਣ ਦੇ ਚੱਕਰ ਵਿੱਚ ਨੇ ਔਰ ਕਦੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ, ਕਦੇ ਗੁਰੂ ਦੀ ਗੱਲ ਸਿੱਖਿਆ ਉਹਨਾਂ ਨੂੰ ਚੇਤੇ ਨਹੀਂ, ਅਸੀਂ ਗੁਰੂ ਕਹਿੰਦੇ ਹਾਂ, ਇਸਲਾਮ ਧਰਮ ਦੇ ਧਾਰਨੀ ਰਸੂਲ ਕਹਿੰਦੇ ਨੇ। ਰਸੂਲ ਦਾ ਮਤਲਬ ਹੈ ਉਸ ਪਰਮਾਤਮਾ ਵੱਲ ਜੋੜਨ ਦੀ ਸਿੱਖਿਆ ਦੇਣ ਵਾਲਾ। ਜਾਂ ਚਿੱਤ ਨਾ ਹੋਏ ਰਸੂਲ, ਚਿੱਤ ਦੇ ਤੱਤੇ ਨੂੰ ਸਿਹਾਰੀ ਹੈ, ਜੇ ਚਿੱਤ ਦੇ ਅੰਦਰ ਗੁਰੂ ਦੀ ਦਿੱਤੀ ਹੋਈ ਸਿੱਖਿਆ ਚੇਤੇ ਨਹੀਂ ਹੈਗੀ। ਸਾਡਾ ਗੁਰੂ ਤਾਂ ਕਹਿੰਦਾ ਵੀ ਪ੍ਰਸ਼ਾਦ ਛਕਣ ਤੋਂ ਪਹਿਲਾਂ ਵੀ ਵਾਹਿਗੁਰੂ ਦਾ ਸਿਮਰਨ ਕਰੋ, ਪ੍ਰਸ਼ਾਦ ਛੱਕ ਕੇ ਵੀ ਵਾਹਿਗੁਰੂ ਦਾ ਸਿਮਰਨ ਕਰੋ, ਪਰ ਇਹ ਤਾਂ ਗੱਲ ਗਈ ਭੁੱਲ, ਖਾਣ ਚੇਤੇ ਹੈ, ਛੇਤੀ ਲਿਆਓ ਜੀ, ਬੜੀ ਭੁੱਖ ਲੱਗੀ। ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦਾ ਮਨੁੱਖ ਕਿਵੇਂ ਦੋਜ਼ਕਾਂ ਵਿੱਚ ਜਾਣ ਤੋਂ ਬਚੇਗਾ। ਅਸੀਂ ਨਰਕ ਕਹਿੰਦੇ ਹਾਂ, ਸਵਰਗ ਕਹਿੰਦੇ ਹਾਂ, ਉਹ ਦੋਜ਼ਕ ਅਤੇ ਬਹਿਸ਼ਤ ਕਹਿੰਦੇ। ਤੋ ਸਤਿਗੁਰੂ ਜੀ ਨੇ ਨਿਰਣਾ ਕਰ ਦਿੱਤਾ ਕਿ ਦੋਜ਼ਕ ਪਾਉਂਦਾ ਕਿਉਂ ਰਹੇ, ਦੋਜ਼ਕ ਦੇ ਕੱਕੇ ਨੂੰ ਸਿਹਾਰੀ ਹੈ, ਔਰ ਇਹਨੂੰ ਦੋਜ਼ਕ ਨਹੀਂ ਕਹਿਣਾ, ਦੋਜ਼ਕ, ਜੱਜੇ ਦੇ ਪੈਰ ਵਿੱਚ ਬਿੰਦੀ ਲਾ ਕੇ ਦਾ ਉਚਾਰਨ, ਦੋਜ਼ਕ ਪਾਉਂਦਾ ਕਿਉਂ ਰਹਿ, ਉਹ ਨਰਕਾਂ ਵਿੱਚ ਪੈਣ ਤੋਂ ਕਿਵੇਂ ਬਚੇਗਾ। ਜਾਂ ਚਿੱਤ ਨਾ ਹੋਏ ਰਸੂਲ, ਜਦੋਂ ਤੀਕਰ ਉਹਦੇ ਚਿੱਤ ਵਿੱਚ ਆਪਣੇ ਗੁਰੂ ਦੀ ਮੱਤ ਨਹੀਂ ਹੈਗੀ, ਗੁਰੂ ਦੀ ਸਿੱਖਿਆ ਨਹੀਂ ਹੈਗੀ, ਤਾਂ ਸਾਡੇ ਸਤਿਗੁਰੂ ਦਾ ਇਹ ਹੁਕਮ ਹੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਬਈ ਜਿਸ ਦੀ ਕਿਰਪਾ ਦੇ ਨਾਲ ਇਹ ਸਾਰੀਆਂ ਦਾਤਾਂ ਪ੍ਰਾਪਤ ਹੋਈਆਂ ਹਨ ਉਹਨੂੰ ਭੁੱਲਣਾ ਨਹੀਂ, ਬਸ ਜੇ ਉਹਦੀ ਯਾਦ ਵਿੱਚ ਰਵਾਂਗੇ, ਇਹ ਹੈ ਭਗਤੀ, ਇਹ ਹੈ ਸਿਮਰਨ, ਇਹ ਹੈ ਸ਼ੁਕਰਾਨਾ। ਆ ਪਿਛਲੇ ਦਿਨੀ ਗੁਰਮੁਖ ਪਿਆਰਿਆਂ ਨੇ ਇੱਕ ਛੋਟਾ ਜਿਹਾ 3 ਪੰਕਤੀਆਂ ਦਾ ਲਿਖ ਕੇ ਛਾਪਿਆ ਵੰਡਿਆ, ਬਈ ਸੁੱਖ ਮਿਲੇ ਤਾਂ ਸ਼ੁਕਰਾਨਾ ਕਰੋ, ਦੁੱਖ ਮਿਲੇ ਤਾਂ ਅਰਦਾਸ ਕਰੋ, ਅਤੇ ਹਰ ਵੇਲੇ ਸਿਮਰਨ ਕਰੋ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਮਾਲਕ ਨੂੰ ਯਾਦ ਰੱਖੋ, ਫਿਰ ਇਹ ਖਾਣਾ ਵੀ ਸਫਲ ਹੋ ਜਾਏਗਾ, ਇਹ ਪਹਿਨਣਾ ਵੀ ਸਫਲ ਹੋ ਜਾਏਗਾ, ਇਹ ਸੋਹਣੀਆਂ ਕਾਰਾਂ 'ਤੇ ਸਵਾਰੀ ਕਰਨੀ ਵੀ ਸਫਲ ਹੋ ਜਾਏਗਾ। ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਈ ਮੰਤਰ ਨਹੀਂ ਜਿਹਨੂੰ ਰੱਟਾ ਲਾਉਣਾ ਹੈ, ਅਤੇ ਜੀਵਨ ਜਾਚ ਹੈ, ਅਤੇ ਜੀਵਨ ਜਾਚ ਦਾ ਮਤਲਬ ਹੈ ਜੀਵਨ ਦਾ ਤਰੀਕਾ ਢੰਗ। ਬਾਬੇ ਨੇ ਕਿਹਾ ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਨਾਲ ਹੀ ਦੱਸ ਦਿੱਤਾ ਇਹੋ ਜਿਹੀ ਪੁਸ਼ਾਕ ਵੀ ਨਾ ਪਹਿਨੋ, ਇਹੋ ਜਿਹੀ ਖੁਰਾਕ ਵੀ ਨਾ ਖਾਓ, ਇਹੋ ਜਿਹੀ ਸਵਾਰੀ 'ਤੇ ਵੀ ਨਾ ਚੜ੍ਹੋ, ਇਹੋ ਜਿਹੇ ਬਿਸਤਰੇ 'ਤੇ ਵੀ ਨਾ ਸਵੋ ਜਿਹਦੇ 'ਤੇ ਸੌਂ ਕੇ ਜਾਗ ਹੀ ਨਾ ਖੁੱਲ੍ਹੇ। ਆ ਜਿਤਨੇ ਅਸੀਂ ਜ਼ਿਆਦਾ ਡਨਲਪ ਪਿੱਲੋ ਦੇ ਬਿਸਤਰੇ ਬਣਾਏ ਜਿਹਨੇ, ਇਹ ਸਭ ਸਾਨੂੰ ਆਲਸੀ ਅਤੇ ਦਲਿੱਦਰੀ ਕਰਦੇ, ਇਹਨਾਂ ਵਿੱਚ ਕਈ ਬਿਮਾਰੀਆਂ ਪੈਦਾ ਹੋ ਰਹੀਆਂ। ਤਾਂ ਖੈਰ ਇਹ ਸਬਜੈਕਟ ਬਹੁਤ ਲੰਬਾ ਹੈ, ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਦੱਸੋ ਕੀ ਖਾਣਾ ਹੈ ਕੀ ਨਹੀਂ ਖਾਣਾ, ਹੁਣ ਤੁਸੀਂ ਆਪ ਹੀ ਨਿਰਣਾ ਕਰੋ। ਹਾਂ ਜੇ ਹੋਰ ਜ਼ਿਆਦਾ ਕਿਸੇ ਨੂੰ ਖੋਜ ਕਰਨ ਦਾ ਚਾਹ ਹੋਵੇ, ਉਹ ਹਦਾਇਤਨਾਮਾ ਗਜ਼ਾ ਖੁਰਾਕ ਦੇ ਸੰਬੰਧ ਵਿੱਚ ਕਿਤਾਬ ਮਿਲ ਜਾਂਦੀ, ਉੱਥੋਂ ਲੈ ਕੇ ਪੜ੍ਹੀ ਜਾਓ ਵੀ ਆਹ ਖਾਓਗੇ ਆਹ ਹੋਵੇਗਾ, ਆਹ ਖਾਓਗੇ ਆਹ ਹੋਵੇਗਾ। ਬਾਬੇ ਨੇ ਤਾਂ ਸਾਨੂੰ ਨਿਰਣਾ ਕਰ ਦਿੱਤਾ। ਪੌੜੀ ਤਿਸੈ ਸਰੇ ਵੋ ਪ੍ਰਾਣੀਓ ਜਿਸ ਦੈ ਨਾਉ ਪੱਲੇ। ਹੁਣ ਪਾਤਸ਼ਾਹ ਜੀਵਨ ਦੇ ਉਸ ਮਕਸਦ ਵੱਲ ਸਾਨੂੰ ਲਿਆਉਂਦੇ ਹਨ। ਖਾਣ ਦਾ ਨਿਰਣਾ ਹੋ ਗਿਆ, ਸੰਤ ਬਣਨ ਦਾ ਤਰੀਕਾ ਵੀ ਗੁਰੂ ਨੇ ਸਮਝਾ ਦਿੱਤਾ, ਹੁਣ ਗੁਰਦੇਵ ਪੌੜੀ ਵਿੱਚ ਸੌਖਾ ਜਿਹਾ ਕਰਕੇ ਰਾਹ ਦੱਸਦੇ ਨੇ। ਕਹਿੰਦੇ ਤਿਸੈ ਸਰੇ ਵੋ ਪ੍ਰਾਣੀਓ ਜਿਸ ਦੈ ਨਾਉ ਪੱਲੇ। ਸਰੇਵੋ ਤੋਂ ਮਤਲਬ ਹੈ ਸੇਵਾ ਕਰੋ, ਸੰਗਤ ਕਰੋ, ਉਹਦੀ ਨੇੜਤਾ ਪ੍ਰਾਪਤ ਕਰੋ, ਉਹਦੇ ਕੋਲ ਬੈਠੋ, ਉਹਦੇ ਨਾਲ ਵਿਚਾਰ ਕਰੋ। ਕਿਸਦੇ ਨਾਲ ਵਿਚਾਰ ਕਰੋ? ਜਿਸ ਦੈ ਨਾਉ ਪੱਲੇ, ਪੱਲੇ ਦੇ ਲੱਲੇ ਨੂੰ ਦੋ ਲਾਵਾਂ, ਜਿਹਦਾ ਮਤਲਬ ਹੈ ਪੱਲੇ ਵਿੱਚ, ਜਿਹਦੇ ਕੋਲ ਪਰਮੇਸ਼ੁਰ ਦਾ ਨਾਮ ਹੈ, ਭਾਵ ਜਿਹੜਾ ਆਪ ਨਾਮ ਜਪਦਾ ਅਤੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਣਾ ਕਰਦਾ ਤਥਾ ਜੋੜ ਸਕਦਾ, ਉਹਦੀ ਸੰਗਤ ਕਰੋ। ਤਿਸੈ ਸਰੇ ਵੋ ਪ੍ਰਾਣੀਓ। ਹੁਣ ਪ੍ਰਾਣੀਓ ਸ਼ਬਦ ਮੇਰੇ ਤੁਹਾਡੇ ਸਾਰਿਆਂ ਲਈ, ਜਿਤਨੇ ਪ੍ਰਾਣਧਾਰੀ ਬੈਠੇ, ਨਾ ਇੱਥੇ ਕਿਸੇ ਧਰਮ ਦੀ ਗੱਲ, ਨਾ ਮਜ਼ਹਬ ਦੀ ਗੱਲ, ਨਾ ਹਿੰਦੂ ਦੀ ਗੱਲ, ਨਾ ਸਿੱਖ ਦੀ ਗੱਲ, ਨਾ ਕਿਸੇ ਨੀਵੀਂ ਜਾਤ ਵਾਲੇ ਦੀ, ਨਾ ਉੱਚੀ ਜਾਤ ਵਾਲੇ, ਪ੍ਰਾਣੀਓ। ਇਹਦੇ ਅਰਥ ਤੁਸੀਂ ਕਰ ਲਓ, ਮੈਂ ਕਰ ਲਾਂ, ਕਿਸੇ ਹੋਰ ਨੂੰ ਪੁੱਛ ਲਓ। ਪ੍ਰਾਣੀਓ ਦਾ ਮਤਲਬ ਹੈ ਪ੍ਰਾਣਧਾਰੀਓ। ਜਿਸ ਦੈ ਤਿਸੈ ਸਰੇ ਵੋ ਪ੍ਰਾਣੀਓ ਜਿਸ ਦੈ ਨਾਉ ਪੱਲੇ। ਜਿਹਦੇ ਪੱਲੇ ਵਿੱਚ ਨਾਮ ਹੈ, ਭਾਵ ਜਿਹੜਾ ਆਪ ਨਾਮ ਜਪਦਾ, ਜਿਹੜਾ ਆਪ ਗੁਰੂ ਦੇ ਕਹੇ ਅਨੁਸਾਰ ਚੱਲਦਾ ਹੈ, ਉਹਦੀ ਸੰਗਤ ਕਰੋ। ਕਿਉਂਕਿ ਪਾਤਸ਼ਾਹ ਕਹਿੰਦੇ ਨੇ ਉਤਮ ਸੰਗਤ ਉਤਮ ਹੋਵੇ, ਨੀਚ ਕਰਮ ਬੈ ਰੋਏ। ਜੇ ਚੰਗੀ ਸੰਗਤ ਕਰਾਂਗੇ ਤਾਂ ਚੰਗੇ ਵਿਚਾਰ ਪੈਣ। ਬਾਣੀ ਸਾਰੀ ਇਸ ਗੱਲ 'ਤੇ ਜ਼ੋਰ ਦੇ ਰਹੀ ਹੈ। ਭਗਤ ਕਬੀਰ ਜੀ ਤਾਂ ਇੱਥੇ ਤੱਕ ਕਹਿੰਦੇ ਨੇ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ। ਜਿਹੜਾ ਰੱਬ ਤੋਂ ਟੁੱਟਾ ਹੋਇਆ ਮਨੁੱਖ ਹੈ ਉਹਦੇ ਨੇੜੇ ਨਾ ਬੈਠੋ, ਦੂਰ ਜਾਓ, ਭੱਜ ਜਾਓ। ਬਾਸਨ ਕਾਰੋ ਪਰਸੀ ਹੈ, तो कछ लागे दाग। जे कालख परे बर्तन नाल छुओगे तो जरूर थोड़ी बहुती कालख लगता है। बचो, चंगी संगत साडे जीवन लई बहुत जरूरी है, क्योंकि उत्तम संगत उत्तम हो। मेरे माधव जी, सत संगत मिले सो तरे, कितने प्यारे शब्दों में गुरु अर्जुन देव पातशाह कहते हैं, मेरे माधव जी सत संगत मिले सो तरिया। कई लोगों नू यही प्रॉब्लम है जी, संगत कित्थे करिया करिए, साडे दे घर ही कहेगा। नहीं नहीं नहीं, पुछो भाई गुरुदास जी नू, उन्हें एक साध दो संगती पंजी परमेश्वर। भाई जिथे एक मन जोड़ के बैठा वो साध है, तो जिथे दो रल गए उत्थे संगत बन गई। होर कुछ नहीं तो पति पत्नी रल के संगत करो, होर कुछ नहीं तो अपने बच्चों नाल जोड़ो, संगत बन जाएगी। संगत का मतलब वो इकट्ठ है, सत संगत कैसी जानी है, जिथे को नाम बखाणी है। धन हनो परिवार जिहड़े अज भी आपस में जुड़ के बैठ के नितनेम करते, सुखमनी साहब का पाठ करते, कुछ समा गुरमत दियां विचारां करते ने, अपने छोटे छोटे बच्चियां नू पोते पोतियां नू कोल बिठांदे ने, आओ पुत्र आ बाणी पढ़िए, आओ ए शब्द याद करिए, सत्संगत बन गई। इस वास्ते महाराज कहिंदे ने, भाई उन्हां दी संगत करो, उस गुरु दी संगत करो, ऐसा कोई पखंडी ना अपना लो जिहड़ा सानू गलत रस्ते ले जाए। अज तां बहुता कुछ देखण चाह रहे, ऐसे गुरु उत्पन्न हो रहे ने, तां ही भगत कबीर जी नू कहना पिया, कबीर समुंदर ना छोड़ी है, जो अत खारो होए, पोखर पोखर ढूंढते भलो ना कह कोए। सतगुरु समुंदर नू ना छड़ो, ये जिहड़े पोखर हुण पोखर शब्द कईयां नू इहदे अर्थ आउंदे ने, कईयां नू नहीं आउंदे। मैनू भी पहले नहीं सी आउंदे, मैं एक दफा गोरखपुर चला गया, तो जदों उत्थे पहुंचा उत्थे दे मैनेजर साहब दिखाउण लगे भी ए असी हाल बनाया जी, आ असी रिहायशी कमरे बनाए ने, आ असी बाथरूम बना दस्या। तो एक दरवाजा बंद सी, मैं कहा जी इहदे पिछे की है, कहिंदे जी बहुत बड़ा पोखर है। मैं कहा जी वो की हुंदा है, कहिंदे जी छप्पड़ है, आपां पंजाबी भी छप्पड़ कहिंदे, यूपी विच सारे पोखर कहिंदे, छप्पड़ है। भगत कबीर जी कहते हैं, कबीर समुंदर ना छोड़ी है, जो अत खारो होए, पोखर पोखर ढूंढते भलो न कह कोए। एवें छपड़ियां हथ ना मारो, छपड़ियां में हथ मारोगे तुहाडे हथ चिक्कड़ च डुब जाए, मैले हो जाए। मैं एक दिन सिख फुलवाड़ी, बड़ा धार्मिक उच्च पाए दा मैगजीन है, मैं वह पढ़ रहा सी, ते दो बीबिया ने सवाल जवाब लिखे सन। एक बीबी धन गुरु ग्रंथ साहब जी नूं मनण वाली सी, ते एक बीबी किसे देहधारी दी चेली सी। देहधारी दी चेली अपनी ड्यूटी करदिआं उहनूं प्रेरणा करदी है, भैण जी तुसीं नहीं कदे बाबा जी कोल आए। वह बीबी बड़ी सावधान सी, वह कहिंदी सुन भैणे, जिहड़ा मेरा बाबा है ना मेरा, उहदे कोल मैं सारा दिन सारी रात बैठी रहां, किसे नू मेरे ते कोई इतराज़ नहीं हो सकता, पर तेरे बाबे कोल दो घंटे बह के निकली ते लोकां ने उंगलां करनियां शुरू कर दी। उह साडा बाबा गुरु ग्रंथ साहिब ऐसा है जिहदे विच ना कोई काम, ना क्रोध, ना लोभ, ना मोह, ना विकार। ऐसे गुरु नू छड़ के फिर छपड़ियां दे मगर जाओगे ते पछताओ। तो गुरु अर्जुन देव पातशाह सानू ये नहीं कहिंदे संगत ना करो, संगत करो, पर तिसे सरेवो प्राणियो, तिसे सरेवो प्राणियो, तिस जिस दे नाओ पल्ले, जिस दे नाओ पल्ले, गुरु ग्रंथ साहिब जी का पाठ ਜਿੱਥੋਂ ਮਰਜ਼ੀ ਕਰ ਲਓ, ਉੱਥੇ ਨਾਮ ਦੀ ਗੱਲ ਆਵੇਗੀ, ਉੱਥੇ ਜੀਵਨ ਸਵਾਰਨ ਦੀ ਗੱਲ ਆਵੇਗੀ। ਤੋ ਐਸਾ ਹੀ ਸਤਿਗੁਰੂ ਸਾਡਾ ਪਾਰ ਨਿਸਤਾਰਾ ਕਰ ਸਕ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਇਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਕੇ ਕਰੈ ਪ੍ਰਤਪਾਲ, ਬਹੁਤੇ ਲੋਕ ਪ੍ਰਿਤਪਾਲ ਹੀ ਪੜ੍ਹਦੇ ਨੇ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਿਤਪਾਲ ਅੱਖਰ ਨਹੀਂ ਹੈਗਾ, ਪ੍ਰਤਪਾਲ ਹੈ। ਸਤਿਗੁਰ ਸਿੱਕੀ ਕਰੈ ਪ੍ਰਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਉਲਟ ਅਰਥ ਨਾ ਕਰਿਆ ਕਰੋ, ਹਾਂ ਜੀ ਪਹਿਲਾਂ ਵਿਕਾਰ ਤੋਂ ਹਟੇ ਫਿਰ ਸਤਿਗੁਰੂ ਬੰਧਨ ਕੱਟੇ, ਨਹੀਂ ਨਹੀਂ ਨਹੀਂ। ਸਤਿਗੁਰੂ ਦੀ ਸੰਗਤ ਵਿੱਚ ਆਓ, ਬਚਨ ਮੰਨੋ, ਆਪੇ ਹੀ ਬੰਧਨ ਕੱਟੇ ਜਾਣਗੇ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਵਿਕਾਰਾਂ ਤੋਂ ਹਟ ਗਏ, ਤੁਹਾਡਾ ਜੀ ਨਹੀਂ ਕਰੇਗਾ ਉਸ ਪਾਸੇ ਜਾਣ ਨੂੰ। ਸਤਿਗੁਰ ਸਿੱਖੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ। ਨਿਰਾ ਇਹ ਵੀ ਨਹੀਂ ਕਿ ਸਤਿਗੁਰੂ ਪਰਲੋਕ ਹੀ ਸਵਾਰਦਾ, ਲੋਕ ਵੀ ਸਵਾਰ, ਸਾਡੇ ਘਰ ਜੀਵਨ ਨੂੰ ਵੀ ਸੁਖੀ ਬਣਾਉਂਦਾ। ਕੱਲ੍ਹ ਇੱਕ ਫੋਨ ਆਇਆ ਕਿਸੇ ਗੁਰੂ ਪਿਆਰੇ ਤੋਂ, ਕਹਿੰਦਾ ਜੀ ਤੁਸੀਂ ਕੱਲ੍ਹ ਸ਼ਿੰਗਾਰ ਦੀ ਗੱਲ ਕੀਤੀ ਸੀ ਅਤੇ ਮੈਂ ਹੁਣੇ ਹੁਣੇ ਅੰਮ੍ਰਿਤ ਛਕਿਆ, ਮੇਰੀ ਸਿੰਘਣੀ ਨੇ ਵੀ ਛਕਿਆ, ਅਤੇ ਇਹ ਸ਼ਿੰਗਾਰ ਫਿਰ ਨਹੀਂ ਕਰਨਾ ਚਾਹੀਦਾ। ਮੈਂ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ। ਉਹ ਕਹਿੰਦੇ ਨੇ ਆਓ ਮੈਂ ਦੱਸਾਂ ਤੁਹਾਨੂੰ ਸ਼ਿੰਗਾਰ ਕੈਸਾ ਕਰਨਾ। ਹੁਕਮ ਪਛਾਣੇ ਖਸਮ ਕਾ, ਭਉ ਚੰਦਨ ਲਾਵੇ, ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਆਪਣੇ ਪਤੀ ਦਾ ਹੁਕਮ ਪਛਾਣੋ, ਆਪਣੇ ਹਿਰਦੇ ਵਿੱਚ ਨਿਰਮਲ ਡਰ ਰੱਖੋ। ਔਰ ਦੋ ਵਾਰੀ ਕਾਮਣ ਅੱਖਰ ਆਇਆ ਧਿਆਨ ਦੇਣਾ, ਕਿਉਂਕਿ ਮੈਨੂੰ ਸੁਭਾਵਿਕ ਐਸੀ ਬਿਰਤੀ ਵੀ ਹੈ ਕਿ ਉਹ ਗੱਲਾਂ ਜਿਨ੍ਹਾਂ ਵੱਲ ਸੰਗਤ ਧਿਆਨ ਨਹੀਂ ਦਿੰਦੀ ਪਾਠ ਕਰਨ, ਮੈਂ ਉਹਨੂੰ ਜ਼ਿਆਦਾ ਉਚਾਰਨਾ ਚਾਹੁੰਦਾ। ਇਸ ਪੰਕਤੀ ਵੀ ਦੋ ਵਾਰੀ ਕਾਮਣ ਅੱਖਰ ਆਇਆ। ਇਹ ਕਾਮਣ ਦੇ ਸਪੈਲਿੰਗ ਨੇ ਕੱਕੇ ਨੂੰ ਕਾ ਕੰਨਾ ਮੰਮਾ ਨਾਣੇ ਨੂੰ ਨੌ ਅੰਕੜ, ਇੱਕ ਕਾਮਣ ਦਾ ਸਪੈਲਿੰਗ ਕੱਕੇ ਨੂੰ ਕਾ ਕੰਨਾ ਮੰਮਾ ਨਾਣੇ ਨੂੰ ਨਹੀਂ ਸਿਆਰੀ। ਤੁਸੀਂ ਆਖੋਗੇ ਉਚਾਰਨ ਤੇ ਦੋਵਾਂ ਦਾ ਕਾਮਣ ਹੈ, ਜਿਹੜੇ ਕਾਮਣ ਦੇ ਨਾਣੇ ਨੂੰ ਅੰਕੜ ਹੈ ਉਹਦਾ ਅਰਥ ਹੈ ਟੂਣਾ। ਤੁਸੀਂ ਆਖੋਗੇ ਅੱਛਾ ਗੁਰੂ ਗ੍ਰੰਥ ਸਾਹਿਬ 'ਚ ਟੂਣੇ ਵੀ ਲਿਖੇ ਨੇ? ਨਹੀਂ ਨਹੀਂ, ਕਈ ਭੁੱਲੜ ਇਸਤਰੀਆਂ ਆਪਣੇ ਪਤੀ ਵਸ ਵਿੱਚ ਕਰਨ ਲਈ ਟੂਣੇ ਜਾਦੂ ਕਰਦੀਆਂ ਨੇ। ਗੁਰਦੇਵ ਕਹਿੰਦੇ ਨੇ ਹੇ ਜਗਿਆਸੂ ਜੀਵ ਗੁਰਸਿੱਖ ਇਸਤਰੀ, ਤੂੰ ਟੂਣਿਆਂ ਪਿੱਛੇ ਨਹੀਂ ਜਾਣਾ, ਤੂੰ ਕੀ ਕਰਨਾ? ਗੁਣ ਕਾਮਣ ਗੁਣਾ ਰੂਪੀ ਟੂਣਾ ਕਰਨਾ, ਭਾਵ ਆਪਣੇ ਅੰਦਰ ਗੁਣ ਸਿਫਤਾਂ ਪੈਦਾ ਕਰਨੀਆਂ। ਜਿਹੜੀ ਗੱਲ ਪਤੀ ਨੂੰ ਚੰਗੀ ਲੱਗੇ ਉਹ ਕਰੋ, ਜਿਹੜੀ ਨਾ ਲੱਗੇ ਨਾ ਕਰੋ। ਇਹ ਐਸਾ ਟੂਣਾ ਹੈ ਕਿ ਪਤੀ ਵਸੀ 'ਚ ਹੀ ਰਹੇ। ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈ ਹੈ ਰੇ ਸੋਈ, ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ। ਇਹ ਗੱਲਾਂ ਦਾ ਵਿਸ਼ਾ ਨਹੀਂ, ਧੰਨ ਗੁਰੂ ਅਮਰਦਾਸ ਜੀ ਨੇ ਤਾਂ ਹੀ ਕਿਹਾ ਸੀ, ਧੰਨ ਫਿਰ ਇਹ ਨਾ ਆਖੀਆਂ, ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਆਂ ਸੋਏ। ਪਾਤਸ਼ਾਹ ਦੀ ਗਰੰਟੀ ਨਾਲ ਕਹਿੰਦੇ ਨੇ, ਪਈ ਅੜੈ ਸ਼ੋ ਸੇਵ ਤੂੰ, ਸਾਹੁਰੜੈ ਸੁਖ ਵਸ, ਗੁਰਮਿਲ ਚੱਜ ਅਚਾਰ ਸਿੱਖ, ਤੁਦ ਕਦੇ ਨਾ ਲੱਗੇ ਦੁੱਖ। ਇਹ ਪੇਕਾ ਘਰ ਹੈ ਸਾਡਾ ਜਿੱਥੇ ਅਸੀਂ ਰਹਿ ਰਹੇ ਹਾਂ। ਜਿਵੇਂ ਸਿਆਣੇ ਮਾਂ ਬਾਪ ਆਪਣੀ ਬੱਚੀ ਨੂੰ ਪੇਕੇ ਘਰ ਵਿੱਚ ਸਾਰੇ ਗੁਣ ਸਿਖਾਉਂਦੇ, ਇਹੋ ਜਿਹੀ ਮੱਤ ਨਹੀਂ ਦਿੰਦੇ ਵੀ ਉਹ ਸਹੁਰੇ ਜਾ ਕੇ ਭੜਥੂ ਪਾ ਦੇ, ਫਿਰ ਚੰਗੀ ਮੱਤ ਦਿੰਦੇ, ਤੂੰ ਜਾ ਕੇ ਉੱਥੇ ਆਹ ਕਰਨਾ ਆਹ ਕਰਨਾ। ਨਿਮਣ ਸੋ ਅੱਖਰ ਖਮਣ ਗੁਣ, ਜੇਬਾ ਬਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਾ ਵੀ ਕਰ। ਤੋ ਐਸੇ ਗੁਰੂ ਦੀ ਸੰਗਤ ਕਰਨੀ ਹੈ ਜਿਸ ਗੁਰੂ ਦੇ ਹਰ ਉਪਦੇਸ਼ ਵਿੱਚੋਂ ਸਾਡੇ ਲੋਕ ਸਵਰਨ ਦੀ ਗੱਲ ਵੀ ਮਿਲੇ ਅਤੇ ਪਰਲੋਕ ਸਵਰਨ ਦੀ ਗੱਲ ਵੀ ਮਿਲੇ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਭਾਈ ਤਿਸੈ ਸਰੇਵੋ ਪ੍ਰਾਣੀਓ, ਤਿਸੈ ਸਰੇਵੋ ਪ੍ਰਾਣੀਓ। ਜਿਸ ਦੇ ਨਾਉ ਪੱਲੈ जिस दे नाव पल्ले, ऐसे गुरु की सिख्या लेके मत लेके की लाभ होवेगा। कहने ऐथे रहो सुहेलिया, ऐथे रहो सुहेलिया, अग्गे नाल चल्ले, अग्गे नाल चल्ले, कितनी सरल भाषा है। असी फिर भी कहने जी गुरबाणी बड़ी औखी है, नहीं असी गुरबाणी नाल प्रेम ही नहीं करते, असी गुरबाणी नू भिज के पढ़ते ही नहीं। गुरदेव ते ऐसी जुगती दसते ने ऐथे रहो सुहेलिया, इस मात लोक विच भी सुखी रहोगे, इस पेके घर विच भी तुहानू इज्जत मिलेगी, ते अग्गे नाल चले, जदों इत्थे दी जीवन यात्रा पूरी करके जावांगे ये नाम अगे भी नाल चले, ये गुरु की मत अगे भी कम देगी। जे मार के गने जाहे न कोसा, हर का नाम उहां संग तोशा। तोशा ते जान दे, जदों आपां किधर एक दो दिन लंबा सफर करना होवे ते फिर घरों कोई ऐसी चीज बना के नाल ले लैंदे आ जिहड़ी जदों भुख लगे खा ली, उहनूं तोशा कहिंदे ने। पातशाह कहिंदे जे मार के गने जाहे न कोसा, हर का नाम उहां संग तोशा, जे पैंदे महा अंध गुबारा, हर का नाम संग उजियारा, जहां पंथ तेरा को न सिंजानू, हर का नाम तै नाल पछानू, ऐथे रहो सुहेलिया, ऐस लोक विच भी सुखी रहोगे, ऐथे भी तुहानू कोई ओए नहीं कहेगा। ते जदों ये जीवन यात्रा पूरी करके उत्थे जावांगे, रे रे दरगाह कह न को, आओ बैठ आदर शुभ देव, वा मैली पावे तू वासा। गुरदेव कहिंदे ने अफसोस ते यह है कि लोग इस डेरे का फिक्र करते ने, असल डेरे का ध्यान ही कोई नहीं। डेरे का मतलब है टिकाणा जिथे असी रहने, डड्डा डेरा ये नहीं। डड्डे अखर द्वारा 52 अखरी भी पातशाह मत देंदे, ये असल डेरा नहीं हैगा, ये मुसाफरखाना ही है। कईयां नूं भुलेखा लग गया जी नहीं ते साडा, कहिंदे ने एक महात्मा गली विचों लंघ रहे सन ते मीह पैण लग पिया, किसे घर दा दरवाजा खुला सी, ड्योढ़ी खुली सी, उन्हें आख्या थोड़ी देर ठहर जाइए, रुक गए। पहले मकान बड़े होर तरह होंदे पिंडां विच, हुण भी हैगे ने बई, गली दे उत्ते ड्योढ़ी, अगे वेड़ा, पिछे रहण वाले मकान। वो जिहड़ा रहण वाला मकान सी उहदे च घर दा मालक बैठा सी, उन्हें वेख्या कोई बंदा साडी ड्योढ़ी विच आया, मीह पै रहा सी, उच्ची आवाज मार के कहिंदा ओ भाई तू कौन है, ये मुसाफरखाना नहीं हैगा। उह सी रब लोक, उन्हें आख्या चलो इस बंदे नूं समझाइए भी ये मुसाफरखाना ही है। उन्हें उच्ची आवाज ना किया, कहिंदा मैं ते समझिया मुसाफरखाना ही है। उन्हूं बड़ा गुस्सा लगा, वह हौली हौली करके उत्थे पहुँच गया, कहिंदा की किया जी मुसाफरखाना, ये मेरा घर है। कहिंदा मैं ते समझिया मुसाफरखाना ही। अच्छा ये दस तेरे तो पहला इतने कौन सीगा, कहिंदा जी मेरा पिता मेरा प्यो। कहिंदा किथे है, कहिंदा उधर तुर गया। कहिंदे फिर उहदे तो पहला इतने कौन सी, कहिंदा दादा। कहिंदा वह किथे, कहिंदा वह भी चला गया। फिर मुसाफरखाना किहनूं कहिंदे ने, इह मुसाफरखाना है, असीं इहनूं पक्का डेरा समझदे, डड्डा डेरा ये नहीं। जहां डेरा तां जान, वा डेरा का संजमो गुर कै शब्द पछाण। उस डेरे का समझ सूझ आवेगी गुरु के शब्द की विचार कर, या डेरा को श्रम कर घाले। इस डेरे नूं तो असी बड़ी मेहनत ना बनाने, कोठियां कारां बड़ी मेहनत कर, या डेरा को श्रम कर घाले, जाका तसू नहीं संग चाले, जिदा कख भी नाल नहीं चल। ओ आ डेरा की सो मित जाने, जाको दृष्ट पूरन भगवान है, डेरा ने चल सच साध संग पाया, नानक ते जन नह डोलाया। ਪਾਤਸ਼ਾਹ ਕਹਿੰਦੇ ਭਾਈ ਐਸੇ ਗੁਰੂ ਦੀ ਸੰਗਤ ਕਰੋ ਜਿਹਦੇ ਤੋਂ ਸਾਨੂੰ ਨਾਮ ਦੀ ਪ੍ਰੇਰਨਾ ਮਿਲੇ, ਜਿਹਦੇ ਤੋਂ ਸਾਨੂੰ ਸੇਵਾ ਦੀ ਪ੍ਰੇਰਨਾ ਮਿਲੇ, ਜਿਸ ਤੋਂ ਸਾਡਾ ਇਹ ਜੀਵਨ ਸਵਰ ਜਾਏ। ਅਤੇ ਇੱਥੇ ਰਹੋ ਸੁਹੇਲਿਆ, ਇੱਥੇ ਰਹੋ ਸੁਹੇਲਿਆ, ਅੱਗੇ ਨਾਲ ਚੱਲੇ, ਅੱਗੇ ਨਾਲ ਚੱਲੇ, ਫਿਰ ਪਾਤਸ਼ਾਹ ਹੁਣ ਖੋਲਦੇ ਨੇ ਗੱਲ। ਘਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹਲੈ, ਘਰ ਬੰਦੋ, ਘਰ ਬੰਨਣਾ ਹੁੰਦਾ ਹੈ ਆਪਣੇ ਘਰ ਦੀ ਕਾਇਮੀ ਕਰਨੀ। ਜਿਵੇਂ ਅਸੀਂ ਕਿਧਰੇ ਨੀਂਹ ਰੱਖਦੇ ਨਾ ਅਸੀਂ ਨਾ ਵੀ ਹੁਣ ਘਰ ਬੰਨੇ, ਪਹਿਲੇ ਪੁਰਾਣੇ ਲੋਕ ਪਿੰਡ ਬੰਨਦੇ ਸੀਗੇ, ਮੋੜੀ ਗੜਦੇ ਸੀਗੇ, ਉਹ ਪਿੰਡ ਵਸਾਉਣਾ ਕਹਿੰਦੇ ਸੀ। ਇਸੇ ਤਰ੍ਹਾਂ ਘਰ ਬੰਦੋ, ਐਸਾ ਘਰ ਕਾਇਮ ਕਰਨਾ ਕਰੋ ਸੱਚ ਧਰਮ ਕਾ, ਸੱਚ ਅਤੇ ਧਰਮ ਦਾ। ਉਹ ਕਿਹੜਾ ਹੈ ਘਰ? ਸਤਸੰਗਤ। ਆ ਜਿੱਥੇ ਬਹਿ ਕੇ ਪਰਮੇਸ਼ੁਰ ਦੇ ਨਾਮ ਦੀ ਚਰਚਾ ਵਿਚਾਰ ਸੁਣ ਸਕੀਏ, ਕਰ ਸਕੀਏ। ਦੇਖੋ ਇਹਨੂੰ ਪਹਿਲਾਂ ਧਰਮਸਾਲ ਕਹਿੰਦੇ ਸੀ, ਪੁਰਾਣੇ ਬਜ਼ੁਰਗ ਜਾਣਦੇ ਨੇ ਪਿੰਡਾਂ ਵਿੱਚ ਧਰਮਸਾਲ ਹੁੰਦੀ ਸੀ, ਅਤੇ ਧਰਮਸਾਲ ਦੇ ਅਖਰੀ ਅਰਥ ਨੇ ਧਰਮ ਦਾ ਘਰ, ਜਿੱਥੋਂ ਧਰਮ ਦੀ ਸਿੱਖਿਆ ਮਿਲ ਸਕੇ ਉਹਨੂੰ ਧਰਮਸਾਲ ਕਹਿੰਦੇ। ਅਤੇ ਗੁਰਦੇਵ ਜਪਜੀ ਸਾਹਿਬ ਜੀ ਵੀ ਕਹਿੰਦੇ ਨੇ ਰਾਤੀ ਰੁਤੀ ਥਿੱਤੀ ਵਾਰ ਤਿਸ ਵਿੱਚ ਧਰਤੀ, ਤਿਸ ਵਿੱਚ ਧਰਤੀ ਧਾਮ ਅਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮਸਾਲ ਹੈ, ਭਾਵ ਇੱਥੇ ਧਰਮ ਕਮਾਉਣ ਦੀ ਜਗ੍ਹਾ ਹੈ। ਗੁਰਦੇਵ ਕਹਿੰਦੇ ਨੇ ਐਸਾ ਘਰ ਕਾਇਮ ਕਰੋ ਜਿੱਥੇ ਸੱਚ ਅਤੇ ਧਰਮ ਦੀ ਬਾਤ ਹੋ, ਅਤੇ ਗੱਡ ਲਿਹੋ ਅਹਲੈ, ਗੱਡ ਥੰਮ ਅਹਲੈ, ਉਹ ਥੰਮ ਗੱਡੋ ਪਰਮੇਸ਼ੁਰ ਦੇ ਨਾਮ ਸਿਮਰਨ ਦਾ ਜਿਹੜਾ ਕਦੇ ਹੱਲੇ ਨਾ। ਆਹ ਦੁਨਿਆਵੀ ਘਰ ਤਾਂ ਹਿੱਲ ਜਾਂਦੇ ਨੇ, ਮਾੜਾ ਜਿਹਾ ਕੋਈ ਜ਼ਲਜ਼ਲਾ ਆਇਆ, ਕੋਈ ਭੁਚਾਲ ਆਇਆ, ਕੋਈ ਹਿਲਜੁਲ ਹੋ ਗਈ, ਖਤਮ ਹੋ ਗਈ, ਪਰ ਉਹ ਜਿਹੜਾ ਘਰ ਹੈ ਉਹ ਕਾਇਮ ਰਹਿਣ ਵਾਲਾ। ਇਸ ਲਈ ਪਾਤਸ਼ਾਹ ਕਹਿੰਦੇ ਸਤਸੰਗਤ ਵਿੱਚ ਆ ਕੇ ਸੱਚ ਅਤੇ ਧਰਮ ਦਾ ਘਰ ਬੰਨੋ, ਅਤੇ ਐਸਾ ਨਾਮ ਸਿਮਰਨ ਦਾ ਥੰਮਾ ਗੱਡੋ ਜਿਹੜਾ ਕੋਈ ਦੁਨੀਆ ਦੀ ਤਾਕਤ ਹਿਲਾ ਨਾ ਸਕੇ। ਘਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹਲੈ, ਓਟ ਲਹੋ ਨਾਰਾਇਣ, ਓਟ ਲਹੋ ਨਾਰਾਇਣ, ਨਾਰਾਇਣ ਹੈ, ਨਾਣੇ ਨੂੰ ਦੋ ਲਾਵਾਂ ਨੇ, ਨਾਰਾਇਣ ਦੀ ਓਟ ਲਓ। ਅਸੀਂ ਓਟਾਂ ਹੋਰ ਹੋਰ ਬਣਾਈਆਂ, ਸਾਡਾ ਸਤਿਗੁਰੂ ਤੇ ਕਹਿੰਦਾ ਰੇ ਮਨ ਓਟ ਲਓ ਹਰ ਨਾਮਾ, ਹੇ ਮਨਾ ਪਰਮੇਸ਼ੁਰ ਦਾ ਨਾਮ ਜਾ। ਰੇ ਨਾਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨ ਬਾਰ, ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ, ਅਜੂ ਸਮਝ ਕੱਛ ਬਿਗੜਿਓ ਨਾਹਿਨ, ਭੱਜ ਲੈ ਨਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੋਹੇ ਪੁਕਾਰ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਅਸੀਂ ਆਖਿਆ ਜੀ ਹਾਲੀ ਕਿਹੜਾ ਬੁੱਢੇ ਹੋ ਗਏ, ਹਾਲੀ ਤਾਂ ਅਸੀਂ ਆਹ ਕਰਨਾ। ਮਹਾਰਾਜ ਨੇ ਕਿਹਾ ਨਹੀਂ, ਅਵਸਰ ਬੀਤਿਓ ਜਾਤ ਹੈ ਕਹੋ ਮਨ ਲੈ ਮੇਰੋ, ਜਿਹਨਾਂ ਚੀਜ਼ਾਂ ਵਿੱਚ ਤੂੰ ਬਹੁਤ ਪਿਆਰ ਕਰਦਾ, ਸੰਪਤ ਰੱਥ ਧਨ ਰਾਜ ਸਿਉ ਅਤ ਨੇ ਲਗਾਇਓ, ਖਿਮਾ ਕਰਨਾ। ਗੁਰਦੇਵ ਬਹੁਤ ਧਿਆਨ ਰੱਖਦੇ ਨੇ, ਕਿਉਂਕਿ ਅਸੀਂ ਬੜੇ ਹੁਸ਼ਿਆਰ ਹਾਂ, ਫਿਰ ਜੀ ਅੱਟੀ ਨਾ ਜਾਇਆ ਕਰੀਏ, ਕੰਮ ਨਾ ਕਰੇ, ਨਹੀਂ ਨਹੀਂ ਨਹੀਂ, ਅੱਤ ਅੱਤ ਬੜੀ ਖਤਰਨਾਕ ਹੈ, ਅੱਤ ਸ਼ਬਦ ਨੂੰ ਧਿਆਨ 'ਚ ਰੱਖੋ। ਮੈਂ ਕਹਿੰਦਾ ਦੁੱਧ ਅੰਮ੍ਰਿਤ ਹੈ ਪਰ ਜੇ ਬਹੁਤਾ ਪੀਓਗੇ ਤਾਂ ਜ਼ਹਿਰ ਬਣ ਜਾਏਗਾ, ਘਿਓ ਅੰਮ੍ਰਿਤ ਹੈ ਬਹੁਤਾ ਖਾਓਗੇ ਤਾਂ ਖਰਾਬ ਕਰੇ। ਇਹ ਜਿਹੜਾ ਅੱਤ ਨੇ ਲਗਾਉਣਾ ਨਾ, ਇਹ ਖਤਰਨਾਕ ਹੈ, ਜਿਹੜਾ ਫਿਰ ਮਰਨ ਲੱਗਿਆ ਵੀ ਜਿੰਦ ਨਾ ਛੱਡੇ, ਫਿਰ ਵੀ ਧਿਆਨ ਉੱਧਰ ਹੀ ਜਾਏ। ਤਾਂ ਮਹਾਰਾਜ ਕਹਿੰਦੇ ਨੇ ਸੰਪਤ ਰਥ ਧਨ ਰਾਜ ਸਿਉ ਅਤ ਨੇ ਲਗਾਇਓ, ਕਾਲ ਫਾਸ ਜਬ ਗੱਲ ਪਰੀ ਸਭ ਭਇਓ ਪਰਾਇਓ। ਫਿਰ ਅਫਸੋਸ ਦੀ ਗੱਲ ਇਹ ਵੀ ਹੈ ਵੀ ਕਿਸੇ ਨੂੰ ਸਮਝਾਉਣ ਦਾ ਯਤਨ ਕਰੋ ਨਾ, ਪਤਾ ਕੀ ਕਹਿੰਦਾ, ਤੁਹਾਡਾ ਕੀ ਖਿਆਲ ਹੈ ਜੀ, ਮੈਨੂੰ ਪਤਾ ਨਹੀਂ, ਮੈਂ ਸਭ ਕੁਝ ਜਾਣਦਾ ਹੈ। ਮਹਾਰਾਜ ਕਹਿੰਦੇ ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਤੇਰੇ 'ਤੇ ਹੁਣ ਕਿਵੇਂ ਲਿਆ ਜਾਓ, ਫਿਰ ਤੂੰ ਤਾਂ ਆਪ ਹੀ ਗੱਲ ਖਰਾਬ ਕੀਤੀ। ਤੂੰ ਸਭ ਕੁਝ ਜਾਣਦਾ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ, ਹੱਥ ਦੀਪ ਕੂਹੇ ਪਰੇ। ਹੱਥ 'ਤੇ ਦੀਵਾ ਵੀ ਰੱਖਿਆ ਹੋਇਆ, ਇਹ ਦਾਵਾ ਵੀ ਕਰੀ ਜਾਂਦਾ ਮੈਨੂੰ ਸਭ ਕੁਝ ਆਉਂਦਾ, ਫਿਰ ਖੂਹ ਵੀ ਛਾਲ ਮਾਰ। ਕਹਿੰਦੇ ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਾ ਗਰਬ ਨਿਵਾਰਿਓ, ਜੇ ਬਿਦ ਗੁਰਿਓ ਉਪਦੇਸਿਆ ਸੋ ਸੁਣ ਰੇ ਭਾਈ, ਨਾਨਕ ਕਹਿਤ ਪੁਕਾਰ ਕਹਿ ਗੋ ਪ੍ਰਭ ਸ਼ਰਨਾਈ। ਤੋ ਗੁਰਦੇਵ ਨੇ ਇਹ ਸਾਨੂੰ ਸਮਝਾਇਆ, ਓਟ ਲਹਿਓ ਨਾਰਾਇਣ, ਉਸ ਪਰਮਾਤਮਾ ਦੀ ਓਟ ਲਹਿ। ਗੁਰੂ ਰਾਮਦਾਸ ਜੀ ਨੇ ਤਾਂ ਹੀ ਕਿਹਾ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ, ਓਟ ਲਹਿਓ ਨਾਰਾਇਣ, ਉਸ ਨਾਰਾਇਣ ਦੀ ਓਟ ਲਵੋ। ਦੀਨ ਦੁਨੀਆ ਝੱਲੈ, ਜਿਹੜਾ ਦੀਨ ਦੁਨੀਆ ਦੋਈ ਥਾਈਂ ਸਾਡੀ ਸਹਾਇਤਾ ਕਰੇਗਾ, ਤੋ ਨਾਨਕ ਪਕੜੇ ਚਰਨ ਹਰ ਤਿਸ ਦਰਗਾਹ ਮੱਲੈ। ਪਾਤਸ਼ਾਹ ਕਹਿੰਦੇ ਨੇ ਜਿਸ ਨੇ ਐਸੇ ਵਾਹਿਗੁਰੂ ਅਕਾਲ ਪੁਰਖ ਦੇ ਚਰਨ ਪਕੜ ਲਏ ਨੇ, ਉਹ ਦਰਗਾਹ ਵਿੱਚ ਵੀ ਪੂਰੀ ਤਰ੍ਹਾਂ ਕਾਮਯਾਬ ਰਹੇ, ਉਹਨੂੰ ਦਰਗਾਹ ਵਿੱਚ ਵੀ ਆਦਰ ਮਿਲੇਗਾ। ਰੋਜ਼ ਤੁਸੀਂ ਪੜ੍ਹਦੇ ਹੋ ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਾਹਵਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾ ਹੀ ਸ਼ੁਮਾਰ। ਲਓ ਸਤਸੰਗਤ, ਸਮਾਂ ਹੋ ਚੁੱਕਾ, ਦਾਸ ਦੀ ਇੰਨੀ ਕੁ ਹਾਜ਼ਰੀ ਇੰਨੀ ਕੁ ਸੇਵਾ ਗੁਰੂ ਪਾਤਸ਼ਾਹ ਨੇ ਲੈਣੀ ਸੀ। ਮੈਂ ਯਤਨ ਕੀਤਾ ਹੈ ਕਿ ਸੰਗਤਾਂ ਵਿੱਚ ਵਿਚਰਦਿਆਂ ਗੁਰਮਤਿ ਦੀ ਵਿਚਾਰ ਕਰ ਸਕਾਂ। ਇੱਕ ਛੋਟਾ ਜਿਹਾ ਸੁਨੇਹਾ ਦੇਣਾ, ਉਹ ਵੀ ਧਿਆਨ ਨਾਲ ਸੁਣ ਲਿਆ ਜੇ। ਪਿਛਲੇ ਸਾਲ ਦਾਸ ਆਇਆ ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਸਰ ਪਰਮਜੀਤ ਸਿੰਘ ਜੀ ਔਰ ਆ ਟਾਈਮ ਟੀ ਵੀ ਚੜ੍ਹਦੀ ਕਲਾ ਵਾਲਿਆਂ ਦੇ ਸਹਿਯੋਗ ਨਾਲ ਜਪਜੀ ਸਾਹਿਬ ਦੀ ਸੰਥਾ ਹੋਈ। ਸਾਰਾ ਸਾਲ ਦਾਸ ਕੋਲੋਂ ਫੋਨਾਂ ਰਾਹੀਂ ਮੰਗ ਹੁੰਦੀ ਰਹੀ ਵੀ ਜੀ ਉਹ ਸੀ ਡੀ ਕਿੱਥੋਂ ਮਿਲੇਗੀ, ਕਿਵੇਂ ਹੋਵੇਗੀ, ਪਰ ਉਹ ਕਿਸੇ ਕਾਰਨ ਉਦਮ ਨਹੀਂ ਹੋ ਸਕਿਆ। ਪਰ ਸ਼੍ਰੀ ਦਰਸ਼ਨ ਕੁਮਾਰ ਜੀ ਟੀ ਸੀਰੀਜ਼ ਵਾਲਿਆਂ ਨੂੰ ਪ੍ਰੇਰਨਾ ਗੁਰੂ ਨੇ ਕੀਤੀ, ਮੈਂ ਨਹੀਂ ਕੀਤੀ, ਗੁਰੂ ਨੇ ਪ੍ਰੇਰਨਾ ਕੀਤੀ ਔਰ ਉਹਨਾਂ ਨੇ ਇਹ ਉਦਮ ਕਰਕੇ ਸ਼ਾਹਬਾਦ ਮਾਰਕੰਡਾ ਵਿਖੇ 10 ਦਿਨ ਆਪਣੀ ਟੀਮ ਨੂੰ ਛੱਡਿਆ ਅਤੇ ਉਹਨਾਂ ਨੇ ਸ਼੍ਰੀ ਜਪਜੀ ਸਾਹਿਬ ਦੀ ਕਥਾ ਦੀ ਮੁਕੰਮਲ MP3 ਤਿਆਰ ਕਰ ਦਿੱਤੀ, ਜਿਹੜੀ ਤੁਹਾਨੂੰ ਬਾਹਰ ਸਟਾਲ 'ਤੇ ਮਿਲ ਸਕਦੀ ਹੈ ਔਰ ਜਿੱਥੇ ਜਿੱਥੇ ਵੀ ਉਹਨਾਂ ਦੇ ਲਿੰਕ ਨੇ ਸਭ ਜਗ੍ਹਾ 'ਤੇ ਮਿਲੇਗੀ। ਇਸ ਦੇ ਨਾਲ ਹੀ ਥੋੜ੍ਹੇ ਦਿਨਾਂ ਵਿੱਚ ਸੁਖਮਨੀ ਸਾਹਿਬ, ਨਿਤਨੇਮ, ਰਹਿਰਾਜ ਸਾਹਿਬ, ਸੋਹਿਲਾ ਸਾਹਿਬ ਅਤੇ ਸਵੱਈਏ ਸ੍ਰੀ ਮੁੱਖ ਵਾਕ ਮਹਿਲਾ 5 ਅਤੇ ਜਿਨ੍ਹਾਂ ਨੂੰ ਭੱਟਾਂ ਦੇ ਸਵੱਈਏ ਕਹਿੰਦੇ ਨੇ, ਉਹ ਸਾਰੇ ਸਵੱਈਏ ਅਤੇ ਸਹਿਸਕ੍ਰਿਤੀ ਸਲੋਕਾਂ ਦੀ ਇੱਕ ਵੱਖਰੀ MP3 2-4 ਦਿਨਾਂ ਵਿੱਚ ਆ ਰਹੀ ਹੈ ਔਰ ਤੀਜੀ ਜੋ ਹੈ ਉਹਦੇ ਵਿੱਚ ਜਿਹੜੇ ਅਸੀਂ ਰੋਜ਼ ਅਰਦਾਸ ਵੀ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਚਰਖੜੀਆਂ 'ਤੇ ਚੜ੍ਹੇ, ਖੋਪਰੀਆਂ ਲੁਹਾਈਆਂ, ਆਰਿਆਂ ਨਾਲ ਤਨ ਚਰਾਏ, ਇਹਨਾਂ ਸ਼ਹਾਦਤਾਂ ਦਾ ਜ਼ਿਕਰ ਇੱਕ CD ਵਿੱਚ ਉਹਨਾਂ ਨੇ ਬੰਦ ਕਰ ਦਿੱਤਾ ਹੈ। ਆਹ ਜੋ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਬੰਗਲਾ ਸਾਹਿਬ ਦਾਸ ਨੇ 5 ਟਾਈਮ ਜੋ ਸ਼ਬਦ ਵਿਚਾਰ ਕੀਤੀ ਹੈ, ਇਹਦੀ ਵੀ ਉਹਨਾਂ ਨੇ ਕੈਸ ਤਿਆਰ ਕਰ ਲਈ ਹੈ, ਉਹ ਛੇਤੀ ਤੁਹਾਨੂੰ ਮਿਲੇਗੀ। ਹੁਣ ਉਹਨੂੰ ਲੈਣਾ, ਸੁਣਨਾ ਅਤੇ ਉਹਦੇ ਤੋਂ ਲਾਭ ਲੈਣਾ ਇਹ ਤੁਹਾਡਾ ਫਰਜ਼ ਹੈ। ਦਾਸ ਨੂੰ ਜੋ ਗੁਰੂ ਨੇ ਸੇਵਾ ਲਾਈ ਹੈ ਉਹ ਮੈਂ ਕਰਨ ਦਾ ਯਤਨ ਕੀਤਾ। ਹਾਂ, ਭੁੱਲਣ ਹਾਰ ਹਾਂ, ਆਹ ਭੁੱਲ ਗੁਰੂ ਕਰਤਾਰ ਹੈ, ਜੇ ਮੇਰੀ ਕੋਈ ਭੁੱਲ ਹੋਵੇ ਮੈਨੂੰ ਸੁਝਾ ਦਿਓ, मैं अगों की ऐसी भुल कर तो बच जावांगा, गुरु की भी खुशी मिलेगी, संगत की भी मिलेगी, कोई लालसा नहीं रही। सिर्फ एक ही लालसा है कि जब तक शरीर में प्राण मौजूद ने, वध तो वध गुरबाणी के इस खजाने संगतां नाल सांझा किया जाए, भुलां चुकां की खिमा बख्शनी। एक बारी फिर वीर दर्शन कुमार जी का इस लई कि वह इस पर उपराले विच साडे सहायक साथी बने ने, और दिल्ली सिख गुरद्वारा प्रबंधक कमेटी अदे समुची ही गुरद्वारा साहिब का स्टाफ, मैं किस किस का नाम लवां, सारिया का बहुत धनवादी हाँ। फिर जदों गुरु कृपा करेगा फिर तुहाडे दर्शन करांगा। गज के फतेह बुलाओ, वाहिगुरू जी का खालसा वाहिगुरू जी की फतेह। बहुत ढिली है सतसंग, ऐं लगता तुसीं खुश खश कोई नहीं है। फिर एक बारी फतेह बुलाओ, वाहिगुरू जी का खालसा वाहिगुरू जी।